ਸਤਨਾਮ ਸ੍ਰੀ ਵਾਹਿਗੁਰੂ ਜੀ। ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੂ। ਹੇ ਸਰਣ ਜੋਗ ਦਇਆਲ ਹੈ ਦੀਨਾਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਜਗਤ ਉਪਾਇਆ ਧੰਦੈ ਲਾਇਆ ਤਿਸਾ ਵਿਟਹੁ ਕੁਰਬਾਨ ਜੀਓ। ਤਾਂ ਕਿ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਣ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ ਤਿਸੈ ਵਿਟਹੁ ਕੁਰਬਾਨ ਜੀਓ। ਤਾਂ ਕਿ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਣ ਜੀਓ। ਹਰ ਦਰਗਹਿ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਉਹ ਨਵਨਿਧ ਪਾਵੈ ਗੁਰਮਤ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਅਹਿਨਿਸ ਨਾਮ ਤਿਸੈ ਕਾ ਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ। ਅਹਿਨਿਸ ਨਾਮ ਤਿਸੈ ਕਾ ਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਓ। ਜਿਨ ਜਗਤ ਉਪਾਇਆ ਧੰਦੈ ਲਾਇਆ ਹਉ ਤਿਸੈ ਵਿਟਹੁ ਕੁਰਬਾਨ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਕਲਯੁਗੀ ਜੀਆਂ ਦੇ ਉਧਾਰ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਅਤੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਬਿਰਧ ਬਾਲਕ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਆਪ ਜੀ ਬਣ ਰਹੇ ਹੋ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਉ ਇਹ ਸਾਡੇ ਪਾਰ ਉਤਾਰੇ ਦਾ ਸਾਧਨ ਹੈ ਪਰਮਾਰਥਕ ਸਾਧਨ ਹੈ ਔਰ ਬਾਕੀ ਸਾਰੇ ਸਾਧਨਾਂ ਤੋਂ ਉੱਚਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਲੋਕਾਂ ਤੇ ਇਹ ਕਿਰਪਾਲਤਾ ਕੀਤੀ ਹੈ ਆਪ ਜੀ ਨੇ ਸ਼ਾਮ ਦੇ ਸਜੇ ਹੋਏ ਦੀਵਾਨ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨੀ ਅਤੇ ਮਾਨਸਿਕ ਇਕਾਗਰਤਾ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸੁਣ ਕੇ ਹੋਰ ਲਾਹੇਵੰਦੇ ਹੋਈਏ। ਸਤਿਗੁਰੂ ਨਾਨਕ ਦੇਵ ਮਹਾਰਾਜ ਆਸਾ ਰਾਗ ਦੇ ਪਹਿਲੇ ਸ਼ੰਤ ਦਾ ਤੀਜਾ ਪਦ ਉਚਾਰਨ ਕਰ ਰਹੇ ਨੇ। ਕੱਲ ਇਸ ਦੀ ਪਹਿਲੀਆਂ ਦੋ ਪੰਕਤੀਆਂ ਦੀ ਵਿਚਾਰ ਕੁਝ ਆਪ ਜੀ ਨੇ ਸੁਣੀ ਸੀ ਕਿ ਜਿਨ ਜਗਤ ਉਪਾਇਆ ਧੰਦਾ ਲਾਇਆ ਤਿਸਾ ਵਿਟੋ ਕੁਰਬਾਨ ਜੀਉ ਤਾਂ ਕਿ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਣ ਜੀਉ। ਜਿਸ ਪਰਮਾਤਮਾ ਨੇ ਸਾਰੇ ਜਗਤ ਦੀ ਪੈਦਾਇਸ਼ ਕੀਤੀ, ਜਿਸ ਨੇ ਇਸ ਜਗਤ ਨੂੰ ਰਚ ਕੇ ਆਪਣੀ ਸੱਤਾ ਸਫੁਰਤੀ ਬਖਸ਼ ਕੇ ਧੰਦਿਆਂ ਵਿੱਚ ਲਾਇਆ ਹੋਇਆ, ਉਸ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਹਜ਼ੂਰ ਕਹਿੰਦੇ ਕੁਰਬਾਨ ਜਾਂਦੇ ਹਾਂ ਅਸੀਂ, ਔਰ ਸਾਨੂੰ ਸਿੱਖਿਆ ਦਿੰਦੇ ਨੇ ਕਿ ਉਸ ਪਰਮਾਤਮਾ ਦੀ ਸਿਮਰਨ ਭਜਨ ਰੂਪ ਸੇਵਾ ਕਰਨੀ ਚਾਹੀਦੀ ਆ, ਜਿਸ ਕਰਕੇ ਤੁਸੀਂ ਲਾਹਾ ਖੱਟ ਲਓਗੇ ਤੇ ਹਰੀ ਦੀ ਦਰਗਾਹ ਵਿੱਚ ਮਾਣ ਇੱਜ਼ਤ ਅਬਰੋ ਸਨਮਾਨ ਹਾਸਲ ਕਰੋਗੇ। ਇੱਕ ਸਾਧ ਸੰਗਤ ਦੀ ਰਾਸ ਹੁੰਦੀ ਹੈ ਤੇ ਇੱਕ ਨਫ਼ਾ ਹੁੰਦਾ, ਲਾਹੇ ਦਾ ਅਰਥ ਹੈ ਨਫ਼ਾ। ਜਿਵੇਂ ਵਪਾਰੀ ਲੋਕ ਰਾਸ ਨੂੰ ਨਹੀਂ ਵਰਤਦੇ, ਉਸ ਰਾਸ ਦੁਆਰਾ ਪਦਾਰਥ ਖਰੀਦ ਕੇ ਲਿਆਉਂਦੇ ਨੇ ਤੇ ਲਿਆਂਦੇ ਹੋਏ ਪਦਾਰਥ ਨੂੰ ਅਗਾਂਹ ਵੇਚ ਕੇ ਜਿਹੜਾ ਨਫ਼ਾ ਹੈ ਉਹ ਆਪਣੇ ਘਰੇਲੂ ਕੰਮਾਂ ਲਈ ਵਰਤਦੇ ਨੇ ਤੇ ਰਾਸ ਫਿਰ ਜਮ੍ਹਾਂ ਰੱਖ ਲੈਂਦੇ ਨੇ, ਕਿਉਂਕਿ ਉਸ ਰਾਸ ਰਾਹੀਂ ਫਿਰ ਕੁਝ ਉਹਨਾਂ ਨੇ ਖਰੀਦਣਾ ਹੁੰਦਾ। ਇਸੇ ਤਰ੍ਹਾਂ ਸਾਡੇ ਪਾਸ ਜਿਹੜੀ ਰਾਸ ਹੈ ਉਹ ਹੈ ਮਨੁੱਖਾ ਜਨਮ ਦੇ ਸਵਾਸ, ਤੇ ਇਸ ਰਾਸ ਨੂੰ ਅਗਾਂਹ ਅਸੀਂ ਵਰਤ ਕੇ ਲਾਹਾ ਖੱਟਣ ਵਾਸਤੇ ਆਏ ਹਾਂ। ਪਰ ਅਫਸੋਸ ਦੀ ਗੱਲ ਕਿ ਮਨੁੱਖ ਇਸ ਰਾਸ ਨੂੰ, ਇਸ ਮੂਲ ਨੂੰ, ਇਸ ਬੀਜ ਨੂੰ ਵੀ ਗਵਾ ਜਾਂਦਾ। ਲਾਭ ਤਾਂ ਕੀ ਖੱਟਣਾ ਹੈ, ਆਪਣੇ ਸਵਾਸਾਂ ਨੂੰ ਵੀ ਕੋਲਿਆਂ ਦੇ ਭਾਅ ਕੌਡੀਆਂ ਦੇ ਮੁੱਲ ਤੋਂ ਵੇਚ ਜਾਂਦਾ। ਇਹ ਸਵਾਸ ਬੜੇ ਬੇਕੀਮਤੇ ਸਨ, ਇਹਨਾਂ ਦੁਆਰਾ ਲਾਭ ਖੱਟਿਆ ਜਾ ਸਕਦਾ ਸੀ, ਕਿਉਂਕਿ ਹੋਰ ਜਿੰਨੀਆਂ ਵੀ ਜੂਨਾਂ ਹਨ ਉਹ ਕਰਮ ਜੂਨਾਂ ਨਹੀਂ ਹਨ, ਭੋਗ ਜੂਨੀਆਂ ਹਨ। ਮਨੁੱਖਾ ਸਰੀਰ ਹੀ ਇੱਕ ਐਸੀ ਦਾਤ ਹੈ ਵੀ ਜਿਸ ਨੂੰ ਕਰਮ ਜੂਨੀ ਕਿਹਾ ਜਾਂਦਾ, ਔਰ ਇਸ ਕਾਇਆ ਨੂੰ ਮਿੱਟੀ ਦੀ ਧਰਤੀ ਕਿਹਾ ਜਾਂਦਾ। ਸੁਰਗ ਵਿਚਲੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਜਿਹੜੇ ਸਰੂਪ ਮਿਲੇ ਹੋਏ ਨੇ ਦੇਵ ਸਰੂਪ, ਉਹ ਸਾਧ ਸੰਗਤ ਜੀ ਤਾਂਬੇ ਦੀ ਧਰਤੀ ਵਿਦਵਾਨਾਂ ਨੇ ਲਿਖਿਆ ਉਸਨੂੰ ਵੀ ਉਹ ਤਾਂਬੇ ਦੀ ਧਰਤੀ ਆ। ਤਾਂਬੇ ਦੀ ਧਰਤੀ ਵਿੱਚ ਕੁਝ ਬੀਜਿਆ ਨਹੀਂ ਜਾ ਸਕਦਾ। ਉਹ ਦੇਵਤੇ ਲੋਕ ਆਪਣੇ ਪੁੰਨਾਂ ਦਾ ਫਲ ਭੋਗ ਰਹੇ ਨੇ, ਜਿਸ ਵਕਤ ਉਹਨਾਂ ਦੇ ਪੁੰਨਾਂ ਦਾ ਦਾਨਾਂ ਦਾ ਫਲ ਮੁੱਕ ਗਿਆ ਤੇ ਫਿਰ 84 ਦਾ ਗੇੜਾ ਉਹਨਾਂ ਦੇ ਗਲ ਚ ਪੈ ਜਾਣ ਦਾ ਡਰ ਹੈ। ਇਸ ਵਾਸਤੇ ਕਬੀਰ ਜੀ ਕਹਿੰਦੇ ਨੇ ਕਿ ਇਸ ਦੇਹੀ ਕੋ ਸਿਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹਨਾਂ ਸਵਾਸਾਂ ਰਾਹੀਂ ਹੋਰ ਅਗਾਂਹ ਨਫ਼ਾ ਲਾਭ ਲਾਹਾ ਖੱਟਣ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ। ਪਰ ਜਿਵੇਂ ਕੋਈ ਅੰਧਾ ਜਾਂ ਬੇਸਮਝ ਨਦਾਨ ਆਦਮੀ ਹੀਰੇ ਪਏ ਹੋਣ ਰਸਤੇ 'ਚ ਤੇ ਹੀਰਿਆਂ ਦੇ ਕੋਲੋਂ ਦੀ ਚੁੱਪ ਕਰਕੇ ਉਲੰਘ ਕੇ ਅੱਗੇ ਚਲਿਆ ਜਾਏ, ਕਿਉਂਕਿ ਉਹਨੂੰ ਕਦਰ ਨਹੀਂ। ਇਸੇ ਪ੍ਰਕਾਰ ਸਾਨੂੰ ਸੰਸਾਰੀ ਜੀਆਂ ਨੂੰ ਇਸ ਮਨੁੱਖ ਜਾਮੇ ਦੀ ਕਦਰ ਨਹੀਂ ਹੈ ਤੇ ਅਸੀਂ ਹੋਰਨਾਂ ਟੇਢੀਆਂ ਮੇਢੀਆਂ ਜੂਨਾਂ ਵਾਲੇ ਕਰਮੀ ਕਰੀ ਜਾਂਦੇ ਹਾਂ ਤੇ ਲਾਭ ਤਾਂ ਕੀ ਖੱਟਣਾ, ਰਾਸ ਵੀ ਗਵਾ ਜਾਂਦੇ ਹਾਂ। ਸਤਿਗੁਰੂ ਜੀ ਇਹ ਚੇਤਾ ਕਰਵਾ ਰਹੇ ਨੇ। ਇੱਕ ਹੋਰ ਵੀ ਗੱਲ ਨਾਦਾਨੀ ਦੀ, ਬੇਸਮਝੀ ਦੀ, ਸਤਿਗੁਰੂ ਜੀ ਜਿਸ ਤੇ ਰਹਿਮਤ ਕਰਨ, ਦਇਆ ਦੇ ਘਰ ਵਿੱਚ ਆ ਜਾਣ, ਕਿਰਪਾਲਤਾ ਅਨੁਗ੍ਰਹਿ ਕਰਨ, ਉਹਨੂੰ ਇਹ ਸਮਝ ਪੈਂਦੀ ਹੈ ਕਿ ਭਗਤੀ ਇੱਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ। ਜਿਸ ਨੇ ਜਗਤ ਨੂੰ ਪੈਦਾ ਕੀਤਾ ਔਰ ਧੰਦਿਆਂ ਚ ਲਾਇਆ ਹੋਇਆ, ਜੋ ਸਭ ਦਾ ਕਰਤਾ। ਸੰਸਾਰ ਦੇ ਵਿੱਚ ਬੜੀ ਗਿਣਤੀ ਐਸੇ ਵੀ ਲੋਕਾਂ ਦੀ ਹੈ ਜਿਹੜੇ ਉਸ ਇੱਕ ਪਰਮਾਤਮਾ ਨੂੰ ਛੱਡ ਕੇ, ਤਿਆਗ ਕੇ ਤੇ ਹੋਰਨਾਂ ਉਹਦੇ ਪੈਦਾ ਕੀਤਿਆਂ ਹੋਇਆਂ ਬ੍ਰਹਮਾ, ਵਿਸ਼ਨੂੰ, ਸ਼ਿਵ, ਇੰਦਰ ਇਤਿਆਦਿਕ ਦੇਵੀ ਦੇਵਤਿਆਂ ਦੀ ਤੇ ਕਬਰਾਂ ਮੜੀਆਂ ਮੱਟਾਂ ਦੀ ਪੂਜਾ ਚ, ਰੱਬ ਦੀ ਕਿਰਤ ਜਿਹੜੀ ਹੈ ਉਸ ਕਿਰਤ ਦੀ ਪੂਜਾ ਚ, ਕੋਈ ਸੂਰਜ ਦੀ ਪੂਜਾ ਵੀ ਕਰ ਰਿਹਾ, ਕੋਈ ਪਿੱਪਲਾਂ ਦੇ ਮੁੱਢਾਂ ਤੇ ਸੰਧੂਰ ਭੁੱਕੀ ਜਾਂਦਾ ਹੈ, ਕੋਈ ਕਿਸੇ ਦੀ ਪੂਜਾ ਵਿੱਚ ਉਲਝਿਆ ਹੋਇਆ। ਸੋ ਇਹ ਵੀ ਅਗਿਆਨਤਾ ਹੈ, ਇਹ ਵੀ ਸਮਝ ਮਨੁੱਖ ਨੂੰ ਸਤਿਗੁਰੂ ਅਕਾਲ ਪੁਰਖ ਦੀ ਕਿਰਪਾਲਤਾ ਦੁਆਰਾ ਹੀ ਆਉਂਦੀ ਹੈ। ਤੇ ਫਿਰ ਜਿਹੜੀ ਦਾਤ ਸਤਿਗੁਰੂ ਜੀ ਸੰਸਾਰ ਦੇ ਜੀਆਂ ਨੂੰ ਬਖਸ਼ਦੇ ਨੇ ਔਰ ਕਿਰਪਾਲਤਾ ਕਰਦੇ ਨਾਲ, ਸਤਿਗੁਰੂ ਇੱਕ ਤਾਂ ਨਾਮ ਦੇ ਦਾਤੇ ਹਨ, ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ, ਜਿਹੜਾ ਸਤਿਗੁਰੂ ਦਾ ਬਚਨ ਮੰਨਦਾ, ਸਤਿਗੁਰੂ ਦੇ ਹੁਕਮ ਦੇ ਅਨੁਸਾਰ ਚੱਲ ਪੈਂਦਾ, ਨਾਲ ਸਤਿਗੁਰੂ ਜੀ ਉਹਦੇ ਤੇ ਆਪਣੀ ਅਨੁਗ੍ਰਹ ਵੀ ਕਰਦੇ ਨੇ, ਕਿਰਪਾਲਤਾ ਵੀ ਕਰਦੇ ਨੇ, ਦਇਆ ਮਾਇਆ ਵੀ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਲਿਖਿਆ, ਉਹਨਾਂ ਦੀ ਰਚਨਾ ਕਵਿਤ ਸਵਈਆਂ ਵਿੱਚ ਬਚਨ ਆਉਂਦਾ ਹੈ। ਭਾਈ ਗੁਰਦਾਸ ਜੀ ਦੀਆਂ ਦੋ ਲਿਖਤਾਂ ਹਨ, ਇੱਕ ਵਾਰਾਂ ਤੇ ਇੱਕ ਕਵਿਤ ਸਵਈਏ। ਉਹਨਾਂ ਕਵਿਤ ਸਵਈਆਂ ਦੀ ਰਚਨਾ ਵਿੱਚ ਦੂਜੀ ਪੋਥੀ ਵਿੱਚ ਉਹ ਗੁਰਮੁਖ ਪਿਆਰੇ ਲਿਖਦੇ ਨੇ ਕਿ ਆਂਬ ਕੀ ਸਦਰ ਕਤ ਮਿਟਤ ਅੰਬਲੀ ਖਾਏ, ਪਿਤਾ ਕਿਉ ਪਿਆਰ ਨਾ ਪਰੋਸੀ ਪਹਿ ਪਾਈਆ। ਕਿਸੇ ਮਨੁੱਖ ਨੂੰ ਕਾਮਨਾ ਜਾਗ ਪਏ, ਇੱਛਾ ਜਾਗ ਪਏ, ਲਾਲਸਾ ਪੈਦਾ ਹੋ ਜਾਏ ਕਿ ਅੰਬ ਖਾਈਏ, ਉਸ ਮਨੁੱਖ ਨੂੰ ਅੰਬ ਦੇ ਭੁਲੇਰੇ ਵਿੱਚ ਕੋਈ ਅੱਕ ਦੀਆਂ ਅੰਬਾਕੜੀਆਂ ਯਾਨੀ ਕਿ ਖਖੜੀਆਂ ਫੜਾ ਦੇ, ਜਾਂ ਕੱਚੀ ਇੰਬੀ ਫੜਾ ਦੇ, ਜਾਂ ਇਸੇ ਤਰ੍ਹਾਂ ਇਮਲੀ ਵੀ ਅਰਥ ਕੀਤਾ ਵਿਦਵਾਨਾਂ ਨੇ ਵੀ ਕੋਈ ਇਮਲੀ ਫੜਾ ਦੇ, ਪਰ ਨਹੀਂ, ਅਰਥ ਅਸਲ ਵਿੱਚ ਅੱਕ ਦੀ ਅੰਬਾਕੜੀ ਜਾਂ ਕੱਚੀ ਅੰਬੀ ਜਿਹੜਾ ਉਹ ਖਾਸ ਨੇੜੇ ਢੁੱਕਦਾ ਉਹ ਫੜਾ ਦੇ, ਤੇ ਅੱਕ ਦੀ ਖਖੜੀ ਹੁੰਦੀ ਆ ਕੌੜੀ ਜ਼ਹਿਰ ਵਰਗੀ, ਉਹ ਖਾ ਕੇ ਥੂ ਥੂ ਕਰੇਗਾ, ਉਹਦੀ ਅੰਬ ਖਾਣ ਦੀ ਸੱਧਰ ਪੂਰੀ ਨਹੀਂ ਹੋ ਸਕਦੀ। ਕਿੱਥੇ ਅੰਬ ਰਸਾਲ ਜਿਸ ਨੂੰ ਲਿਖਿਆ ਫਾਰਸੀ ਭਾਸ਼ਾ ਚ, ਰਸਾਂ ਦਾ ਘਰ, ਫਲਾਂ ਦਾ ਬਾਦਸ਼ਾਹ, ਬਹੁਤਾ ਮਿਠਾਸ ਵਾਲੀ ਚੀਜ਼, ਕਿੱਥੇ ਅੰਬ ਖਾਣ ਦੀ ਸੱਧਰ ਤੇ ਅੰਬਾਕੜੀ ਅੱਕ ਦੀ ਖਖੜੀ ਖਾ ਕੇ ਕਿਵੇਂ ਮਿਟ ਜਾਏ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਕਿ ਸਾਗਰ ਕੀ ਨਿੱਧ ਕੱਤ ਪਾਈਅਤ ਪੋਖਰ ਸਹਾਂ। ਦੂਜਾ ਪ੍ਰਮਾਣ ਹੈ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਆ। ਜਿਵੇਂ ਅੰਬ ਖਾਣ ਦੀ ਸੱਧਰ ਅੱਕ ਦੀਆਂ ਖਖੜੀਆਂ ਖਾ ਕੇ ਨਹੀਂ ਪੂਰੀ ਹੋ ਸਕਦੀ, ਆਪਣੇ ਪਿਤਾ ਵਰਗਾ ਲਾਡ ਪਿਆਰ ਕਿਸੇ ਗੁਆਂਢੀ ਕੋਲੋਂ ਨਹੀਂ ਮਿਲ ਸਕਦਾ। ਸਾਕਾ ਪਿਓ ਜਿਹੜਾ ਲਾਡ ਪਿਆਰ ਕਰਦਾ ਉਹ ਕਿਸੇ ਗੁਆਂਢੀ ਨੇ ਨਹੀਂ ਸਜਣਾ ਕਰਨਾ। ਔਰ ਇਸੇ ਤਰ੍ਹਾਂ ਇਹ ਦੋ ਪ੍ਰਮਾਣ ਇੱਕ ਪੰਕਤੀ ਦਿੱਤੇ ਨੇ, ਦੂਸਰੀ ਪੰਕਤੀ ਚ ਫਿਰ ਦੋ ਪ੍ਰਮਾਣ ਦੇ ਰਹੇ ਨੇ। ਸਾਗਰ ਕੀ ਨਿੱਧ ਕੱਤ ਪਾਈਅਤ ਪੋਖਰ ਸਹਿ, ਜਿਹੜੀਆਂ ਸਮੁੰਦਰ ਵਿੱਚ ਨਿੱਧਾਂ ਹਨ, ਹੀਰੇ ਲਾਲ ਜਵਾਹਰਾਤ ਸੁੱਚੇ ਮੋਤੀ, ਕਦੇ ਛੱਪੜੀਆਂ ਦੇ ਕੰਢਿਆਂ ਤੋਂ ਨਹੀਂ ਮਿਲ ਸਕਦੇ। ਛੱਪੜੀ ਭਾਲਿਆਂ ਤਾਂ ਮਖੌਲ ਹੋਣਗੇ ਵੀ ਸਮੁੰਦਰ ਨੂੰ ਛੱਡ ਕੇ ਛੱਪੜੀ ਭਾਲਦਾ ਫਿਰਦਾ। ਕਬੀਰ ਜੀ ਕਹਿੰਦੇ ਨੇ ਕਬੀਰ ਸਮੁੰਦਰ ਨਾ ਛੋਡੀਆ, ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿਆ ਕੋਈ। ਖੁਦਾ ਪਰਮਾਤਮਾ ਨੂੰ ਸੰਗਿਆ ਦੇ ਰਹੇ ਨੇ ਸਮੁੰਦਰ ਦੀ ਭਗਤ ਕਬੀਰ ਜੀ, ਤੇ ਛੱਪੜੀਆਂ ਦੀ ਨਿਆਈ ਦੇਵੀ ਦੇਵਤਿਆਂ ਦੀ ਉਪਾਸ਼ਨਾ। ਮਨੁੱਖ ਏਡਾ ਸ਼ੁਦਾਈ ਹੋ ਜਾਂਦਾ, ਖਾਸ ਕਰਕੇ ਮਾਈਆਂ ਦੇ ਉੱਪਰ ਇੰਨਾ ਗਲਤ ਪ੍ਰਭਾਵ ਪਿਆ ਹੋਇਆ, ਕੋਈ ਕਬਰ ਨੂੰ ਵੀ, ਮੜੀ ਨੂੰ ਵੀ, ਮੱਠ ਨੂੰ ਵੀ, ਹਰ ਇੱਕ ਦੇ ਅੱਗੇ ਮੱਥਾ ਟੇਕੀ ਜਾਣਾ। ਫਿਰ ਲੋਕ ਦੁਖੀ ਵੀ ਹੁੰਦੇ ਨੇ ਜਿਨ੍ਹਾਂ ਦੀ ਰੂਹਾਂ ਦੀ ਪੂਜਾ ਕਰਦੇ ਆ, ਜੇ ਕਿਤੇ ਉਹਨਾਂ ਨੂੰ ਛੱਡ ਦੇਣ ਪੂਜਾ ਕਰਨੀ ਤੇ ਫਿਰ ਉਹ ਤੰਗ ਵੀ ਬੜਾ ਕਰਦੇ ਨੇ। ਫਿਰ ਉਹ ਕਹਿੰਦੇ ਸਾਡਾ ਸ਼ਿਕਾਰ ਨਿਕਲ ਚੱਲਿਆ ਹੱਥੋਂ, ਇਹ ਜਾਵੇ ਨਾ ਕਿਤੇ। ਇਸ ਵਾਸਤੇ ਜਿਸ ਬਾਰੇ ਪਤਾ ਵੀ ਨਹੀਂ ਹੁੰਦਾ ਵੀ ਉਹ ਕੌਣ ਸੀ, ਸੰਤ ਹੈ ਸੀ ਕਿ ਨਹੀਂ ਹੈ ਸੀ, ਉਹਦੀ ਕਬਰ ਨੂੰ ਮੰਨੀ ਜਾਣਾ। ਗੁਰੂ ਕੇ ਪਿਆਰੇ, ਉਹ ਇਹ ਹੈ ਅਗਿਆਨਤਾ, ਔਰ ਇਹਦੇ ਨਾਲ ਬੜੇ ਵੱਡੇ ਵੱਡੇ ਪੁਆੜੇ ਗਲ ਵਿੱਚ ਪੈਂਦੇ ਮੈਂ ਵੇਖੇ ਨੇ, ਬੜੇ ਬੜੇ ਲੋਕ ਦੁਖੀ ਹੋਏ ਨੇ। ਇਸ ਵਾਸਤੇ ਕਬਰਾਂ ਮੜੀਆਂ ਮੱਟਾਂ ਦੀ, ਕਿਸੇ ਦੇਵੀ ਦੇਵਤੇ ਦੀ, ਕਿਸੇ ਦੀ ਵੀ ਉਪਾਸ਼ਨਾ ਕਰਨੀ ਵਰਜਿਤ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ। ਸਾਡੇ ਸਤਿਗੁਰਾਂ ਨੇ ਵੇਖੋ ਕਿੰਨਾ ਉਪਦੇਸ਼ ਦਿੱਤਾ ਬਾਰ ਬਾਰ, ਅੱਜ ਮੈਂ ਜ਼ਿਕਰ ਕਰਦਣ ਲੱਗਾ, ਗੁਸਤਾਖੀ ਮਾਫ਼। ਇੱਕ ਦਿਨ ਮੈਂ ਦੇਹਧਾਰੀ ਗੁਰੂ ਜਿਹੜੇ ਬਣ ਕੇ ਬੈਠੇ ਨੇ ਉਹਨਾਂ ਦਾ ਦ੍ਰਿਸ਼ਟਾਂਤ ਦਿੰਦਿਆਂ ਕਿ ਜੇਠੂ ਵਾਲ ਪਿੰਡ ਦਾ ਵੀ ਦ੍ਰਿਸ਼ਟਾਂਤ ਦਿੱਤਾ ਸੀ। ਇੱਥੇ ਲੰਗਰ ਚ ਸੇਵਾ ਕਰਦੀ ਸੀ ਇੱਕ ਮਾਤਾ, ਮੇਰੇ ਗਲ ਬਹੁਤ ਪਈ ਵੀ ਤੂੰ ਹੋਏ ਕੌਣ ਉਹਨਾਂ ਦਾ ਨਾਂ ਲੈਣ ਵਾਲਾ। ਮੈਂ ਕਿਹਾ ਵੀ ਮਾਤਾ ਜੀ ਮੇਰਾ ਸੁਭਾਅ ਹੀ ਆ। ਕਹਿਣ ਲੱਗੀ ਵੀ ਜੇ ਖਬਰਦਾਰ ਜੇ ਦੁਬਾਰਾ ਉਹਨਾਂ ਦਾ ਨਾਂ ਲਿਆ, ਤੈਨੂੰ ਪਤਾ ਉਹਨਾਂ ਦੀ ਸ਼ਕਤੀ ਕਿੱਡੀ ਵੱਡੀ ਆ। ਤੇ ਮੈਂ ਕਹਿੰਦਾ ਵੀ ਉਹ ਸ਼ਕਤੀ ਫਿਰ ਵਰਤਾ ਦੇਣ ਮੇਰੇ ਤੇ ਜਿਹੜੀ ਵਰਤਾਉਣੀ ਆ। ਮੈਂ ਤਾਂ ਗੁਰੂ ਦਾ ਸੇਵਕ ਹਾਂ, ਗੁਰੂ ਨਾਨਕ ਸਾਹਿਬ ਦਾ ਗਲ ਚ ਪਟਾ ਪਿਆ ਹੋਇਆ, ਮੈਂ ਤਾਂ ਪ੍ਰਚਾਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਹੀ ਕਰਨਾ। ਮੈਂ ਕਿਹਾ ਜੀ ਉਹੀ ਨਾ ਜਿਹੜੇ, ਕਹਿਣ ਲੱਗੀ ਕਿਹੜੇ ਜੇਠੂ ਵਾਲ ਵਾਲੇ ਦੀ ਗੱਲ ਕਰਨਾ। ਮੈਂ ਕਿਹਾ ਉਹੀ ਜਿਹਨਾਂ 14 ਮਣ ਦਾ ਗ੍ਰੰਥ ਕਹਿੰਦੇ ਬਣਾਇਆ। ਕਹਿੰਦੇ ਗ੍ਰੰਥ, ਮਾਤਾ ਕਹਿਣ ਲੱਗੀ ਗ੍ਰੰਥ ਤਾਂ ਅਨੇਕਾਂ ਹੀ ਉਹਨਾਂ ਦੇ ਲਿਖੇ ਹੋਏ, ਇੰਦਰਾ ਗਾਂਧੀ ਤੱਕ ਗਏ ਹੋਏ ਨੇ। ਮੈਂ ਕਿਹਾ ਅੱਛਾ ਤਾਂ ਹੀ ਫਿਰ। ਸੋ ਗੁਰੂ ਕੇ ਪਿਆਰੇ ਹੋ, ਮਾਤਾ ਜੀ ਸਤਿਕਾਰਯੋਗ ਨੇ, ਮੈਂ ਇਸ ਗੱਲ ਦੀ ਖਿਮਾ ਵੀ ਮੰਗਦਾ ਕਿ ਉਹਨਾਂ ਦਾ ਦਿਲ ਦੁਖਿਆ, ਪਰ ਅਗਿਆਨਤਾ ਹੈ। ਇੱਕ ਪਾਸੇ ਗੁਰੂ ਘਰ ਆ ਕੇ ਵੀ ਤੁਸੀਂ ਨਤਮਸਤਕ ਹੋ ਰਹੇ ਹੋ, ਮੱਥੇ ਟੇਕ ਰਹੇ ਹੋ, ਸੇਵਾ ਵੀ ਕਰ ਰਹੇ ਹੋ, ਪਰ ਆਪਣੀ ਸੇਵਾ ਕੀਤੀ ਨਿਸਫਲ ਵੀ ਗਵਾ ਰਹੇ ਹੋਰਨਾਂ ਨੂੰ ਪੂਜ ਕੇ। ਬਹੁਤੀਆਂ ਬੇੜੀਆਂ ਚ ਸਵਾਰ ਹੋਣ ਵਾਲਾ ਬੰਦਾ ਕਦੇ ਪਾਰ ਨਹੀਂ ਲੰਘ ਸਕਦਾ। ਜੇ ਤੁਹਾਨੂੰ ਇਸ ਗੱਲ ਦਾ ਗੁੱਸਾ ਆਉਂਦਾ ਤੇ ਜੇਠੂ ਵਾਲ ਵਾਲਿਆਂ ਦਾ ਨਾਂ ਲੈਂਦੇ ਆ ਗੁਰਦੁਆਰੇ, ਫਿਰ ਤੁਸੀਂ ਉਹਦੀ ਉਪਾਸ਼ਨਾ ਕਰੋ, ਜਾ ਕੇ ਇੱਕ ਪਾਸਾ ਰੱਖੋ ਨਾ, ਜਾਂ ਗੁਰਦੁਆਰਾ ਸਾਹਿਬ ਗੁਰੂ ਨੂੰ ਮੰਨੋ ਤੇ ਜਾਂ ਉਸ ਨੂੰ ਗੁਰੂ ਮੰਨ ਲਓ। ਇਹ ਗੱਲ ਮਾੜੀ ਨਹੀਂ ਜੇ ਮੈਂ ਕਹਿ ਰਿਹਾ। ਦੇਖੋ ਜਮਾਲ ਤੇ ਪਤੰਗ ਦਾ ਦ੍ਰਿਸ਼ਟਾਂਤ ਅੱਗੇ ਵੀ ਸ਼ਾਇਦ ਮੈਂ ਇੱਥੇ ਸਟੇਜ ਤੇ ਦਿੱਤਾ ਹੋਵੇ। ਜਿਹੜਾ ਪਤੰਗ ਸੀ ਉਹ ਗੁਰੂ ਕਾ ਸੇਵਕ ਸੀ, ਗੁਰੂ ਅਰਜਨ ਸਾਹਿਬ ਦਾ, ਲਾਹੌਰ ਦੇ ਸਨ ਦੋਨੇ। ਜਿਹੜਾ ਜਮਾਲ ਸੀ ਉਹ ਮੁਸਲਮਾਨ ਸੀ ਔਰ ਉਹ ਪੀਰਾਂ ਫਕੀਰਾਂ ਨੂੰ ਮੰਨਣ ਵਾਲਾ ਸੀ। ਬੰਦੇ ਦੋਨੋਂ ਬੜੇ ਇਮਾਨਦਾਰ ਔਰ ਮਸ਼ਹੂਰੀ ਉਹਨਾਂ ਦੀ ਕਿ ਬੜੇ ਇਮਾਨਦਾਰ ਬੰਦੇ ਨੇ, ਧਰਮੀ ਨੇ, ਜਾਣੀ ਚੰਗੇ ਬੰਦੇ ਨੇ। ਪਰ ਅਗਿਆਨਤਾ ਕਰਕੇ ਜਮਾਲ ਪੀਰਾਂ ਫਕੀਰਾਂ ਅਨੇਕਾਂ ਨੂੰ ਪੂਜਦਾ, ਭਾਈ ਪਤੰਗ ਨੂੰ ਗਿਆਨ ਹੈ, ਗੁਰੂ ਅਰਜਨ ਸਾਹਿਬ ਦਾ ਸੇਵਕ ਹੈ ਤੇ ਅਕਾਲ ਦਾ ਪਾਸ਼ਕ ਹੈ। ਹੋਇਆ ਇੰਜ ਵੀ ਜਮਾਲ ਨੇ 700 ਮੋਹਰ ਸੋਨੇ ਦੀ ਆਪਣੇ ਇਸ ਮਿੱਤਰ ਪਤੰਗ ਦੇ ਕੋਲ ਜਮ੍ਹਾਂ ਕਰਾਤੀ। ਮੈਂ ਚੱਲਿਆ ਵਿਦੇਸ਼ ਵਿੱਚ ਕਿਤੇ ਦੂਰ, ਜੇ ਮੈਂ ਨਾਲ ਲੈ ਕੇ ਜਾਵਾਂ ਰਸਤੇ 'ਚ ਇਹ ਮਾਇਆ ਲੁੱਟੀ ਜਾ ਸਕਦੀ ਆ, ਘਰ ਛੱਡ ਕੇ ਜਾਵਾਂ ਮਗਰੋਂ ਚੋਰੀ ਹੋ ਸਕਦੀ ਆ, ਇਸ ਕਰਕੇ ਤੂੰ ਸ਼ਾਹੂਕਾਰ ਜਮ੍ਹਾਂ ਕਰ ਲਾ। ਤੇ ਸ਼ਾਹੂਕਾਰ ਪਤੰਗ ਜਿਹੜਾ ਸੀ ਉਹ ਜ਼ਿਆਦਾ ਰੁੱਝਾ ਹੋਇਆ ਸੀ ਤੇ ਉਹਨੇ ਮਾਇਆ ਦੀ ਥੈਲੀ ਫੜ ਕੇ 700 ਮੋਹਰ ਰੱਖ ਲਈ, ਰਜਿਸਟਰ ਤੇ ਚਾੜਨ ਵਾਲੀ ਰਹਿ ਗਈ, ਵਹੀ ਖਾਤੇ 'ਚ ਲਿਖ ਨਾ ਸਕਿਆ। ਜਦੋਂ 3 ਕੁ ਮਹੀਨੇ ਬਾਅਦ ਜਮਾਲ ਵਾਪਸ ਆਇਆ ਤੇ ਆਣ ਕੇ ਕਹਿਣ ਲੱਗਾ ਸੱਜਣਾ ਉਹ ਮੇਰੀ ਮਾਇਆ ਦੇ ਦੇ। ਉਹਨੇ ਵਹੀ ਖਾਤਾ ਫੁੱਲਿਆ, ਕਹਿਣ ਲੱਗਾ ਵੀ ਤੂੰ ਮੈਨੂੰ ਮਾਇਆ ਕੋਈ ਨਹੀਂ ਦਿੱਤੀ। ਕਹਿਣ ਲੱਗਾ ਮੈਂ 700 ਸੋਨੇ ਦੀ ਮੋਹਰ ਤੈਨੂੰ ਦੇ ਗਿਆ। ਕਹਿਣ ਲੱਗਾ ਵੀ ਬਿਲਕੁਲ ਨਹੀਂ, ਮੇਰੇ ਖਾਤੇ 'ਚ ਕਿਤੇ ਲਿਖੀ ਹੋਈ ਨਹੀਂ। ਇਹ ਜਿਹੜਾ ਫੈਸਲਾ ਸੀ ਉਸ ਵੇਲੇ ਦੇ ਹੁਕਮਰਾਨ ਦੇ ਕੋਲ ਚਲਿਆ ਗਿਆ। ਹੁਣ ਦੁਨੀਆਂ ਦੀਆਂ ਗਵਾਹੀਆਂ ਹੋਣ ਲੱਗੀਆਂ ਸਿਆਣੇ ਬੰਦਿਆਂ ਦੀਆਂ, ਕਹਿਣ ਲੱਗੇ ਦੋਨੋਂ ਹੀ ਬੜੇ ਇਮਾਨਦਾਰ ਹੈ, ਗਵਾਹੀ ਕਿਤੇ ਪੱਖ 'ਚ ਦਈਏ। ਫਿਰ ਉਸ ਵੇਲੇ ਫੈਸਲਾ ਲਿਆ ਗਿਆ ਸਲਾਹਾਂ ਨਾਲ ਭਈ ਤੇਲ ਦਾ ਕੜਾਹਾ ਤਾਇਆ ਜਾ, ਉਹਦੇ 'ਚ ਹੱਥ ਪਾਏ ਜਾਣ ਦੋਵਾਂ ਦੇ, ਜਿਹਦਾ ਹੱਥ ਸੜ ਜੇ ਉਹ ਝੂਠਾ, ਜਿਹੜਾ ਬਚ ਜੇ ਉਹ ਸੱਚਾ। ਔਰ ਤੇਲ ਦਾ ਉਹ ਕੜਾਹੀ ਤਾਈ ਗਈ, ਜਮਾਲ ਤੇ ਪਤੰਗ ਦੋਵੇਂ ਸੱਚੇ ਨੇ ਆਪਣੇ ਥਾਂ, ਪਰ ਹੱਥ ਜਮਾਲ ਦਾ ਸੜ ਗਿਆ, ਛਾਲੇ ਹੋ ਗਏ ਔਰ ਪਤੰਗ ਦਾ ਨਹੀਂ ਸੜਿਆ। ਤੇ ਉਦੋਂ ਬਾਅਦ ਕੁਝ ਸਮੇਂ ਬਾਅਦ ਪਤੰਗ ਦੇ ਦਿਲ ਵਿੱਚ ਇਹ ਗੱਲ ਆਈ ਵੀ ਬੰਦਾ ਮੇਰਾ ਸੱਜਣ ਇਮਾਨਦਾਰ ਬੜਾ, ਤੇ ਦਿਮਾਗ ਤੇ ਬੋਝ ਪਾਇਆ ਵੀ ਕਿਤੇ ਚੇਤਾ ਨਾ ਭੁੱਲ ਗਿਆ ਲਿਖਣ ਨੂੰ। ਸਾਰੀ ਮਾਇਆ ਗਿਣੀ, ਰਜਿਸਟਰ ਤੇ ਲਿਖੀ ਹੋਈ ਦਾ ਹਿਸਾਬ ਕੀਤਾ ਤੇ 700 ਮੋਹਰ ਵੱਧ ਨਿਕਲ ਆਈ। ਮੋਹਰਾਂ ਲੈ ਕੇ ਥੈਲੀ ਜਮਾਲ ਦੇ ਘਰ ਚਲਿਆ ਗਿਆ ਪਤੰਗ, ਵੀ ਸੱਜਣਾ ਤੂੰ ਸੱਚਾ, ਇਹ 700 ਮੋਹਰ ਤੇਰੀ ਮੇਰੇ ਖਾਤੇ 'ਚ ਵੱਧ ਸੀ ਪਰ ਲਿਖੀ ਹੋਈ ਨਹੀਂ ਸੀ, ਆ ਲੈ ਆਪਣੀ ਮਾਇਆ। ਉਹ ਕਹਿਣ ਲੱਗਾ ਯਾਰ ਇਹ ਗੱਲ ਤਾਂ ਛੱਡ, ਪਰ ਹੈ ਸੀ ਮੈਂ ਸੱਚਾ, ਤੈਨੂੰ ਮੋਹਰਾਂ ਦੇ ਗਿਆ ਸੀ, ਮੇਰਾ ਹੱਥ ਕਿਉਂ ਸੜਿਆ? ਕਹਿਣ ਲੱਗਾ ਦੱਸ ਤੂੰ ਕਿਹਨੂੰ ਅਰਾਧਦਾ ਸੀ? ਕਹਿਣ ਲੱਗਾ ਆਪਣੇ ਗੁਰੂ ਨੂੰ ਅਰਾਧਦਾ ਸੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ। ਕਹਿਣ ਲੱਗਾ ਚੱਲ ਫਿਰ ਮੈਨੂੰ ਉਹਨਾਂ ਦੇ ਕੋਲ ਲੈ ਚੱਲ। ਔਰ ਉਹ ਸਿਆਣਾ ਸੀ ਭਾਈ ਪਤੰਗ ਦੇ ਨਾਲ ਅੰਮ੍ਰਿਤਸਰ ਸਾਹਿਬ ਆਇਆ, ਸਤਿਗੁਰੂ ਮਹਾਰਾਜ ਨੂੰ ਆ ਕੇ ਪੁੱਛਿਆ ਵੀ ਮਹਾਰਾਜ ਮੈਂ ਵੀ ਸੱਚਾ ਸੀ ਪਰ ਮੇਰਾ ਹੱਥ ਕਿਉਂ ਸੜਿਆ? ਮਹਾਰਾਜ ਕਹਿਣ ਲੱਗੇ ਇੱਕ ਬੇੜੀ 'ਚ ਸਵਾਰ ਨਹੀਂ ਤੈਅ ਹੋਇਆ, ਕਦੇ ਕਿਸੇ ਪੀਰ ਨੂੰ ਅਰਾਧਦਾ ਸੀ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ, ਇਸ ਵਾਸਤੇ ਤੇਰੀ ਸਹਾਇਤਾ ਨਾ ਕਿਸੇ ਨੇ ਕੀਤੀ, ਇਹ ਇੱਕੋ ਨੂੰ ਅਰਾਧਦਾ ਸੀ, ਇਸ ਕਰਕੇ ਅਕਾਲ ਪੁਰਖ ਨੇ ਇਹਦੀ ਸਹਾਇਤਾ ਕਰ ਦਿੱਤੀ। ਕਹਿਣ ਲੱਗਾ ਮਹਾਰਾਜ ਫਿਰ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ। ਇਹਨਾਂ ਦੋਵਾਂ ਸੱਜਣਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਚਾਉ ਬੋਲੇ ਮਹੱਲਾ 5ਵਾਂ ਬਾਣੀ 'ਚ ਪੜ੍ਹ ਲਿਓ, ਜਮਾਲ ਤੇ ਪਤੰਗ ਦੋਵਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਇੱਕ ਬੇੜੀ ਤੇ ਸਵਾਰ ਹੋਇਆ ਹੀ ਬੰਨੇ ਲੱਗਿਆ ਜਾਏਗਾ, ਦੋ ਬੇੜੀਆਂ ਚ ਪੈਰ ਰੱਖਣ ਵਾਲਾ ਕਦੇ ਬੰਨੇ ਨੀ ਲੱਗਦਾ। ਮੰਝ ਆਇਆ ਭਾਈ ਤੀਰਥਾ, ਉਹਦਾ ਨਾਂ ਸੀ ਤੀਰਥਾ, ਮਾਲਵੇ ਵਿੱਚੋਂ ਫਫੜੇ ਭਾਈ ਕੇ ਪਿੰਡ ਆਇਆ, ਬੇਨਤੀ ਕਰਦਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਕਹਿੰਦੇ ਸਿੱਖੀ ਤੇਰੇ ਕੋਲ ਪਹਿਲਾਂ ਵੀ ਕਿਸੇ ਦੀ ਹੈ, ਸਿੱਖੀ ਦੇ ਉੱਪਰ ਸਿੱਖੀ ਨਹੀਂ ਫੜ ਸਕਦੀ। ਕਹਿਣ ਲੱਗਾ ਮਹਾਰਾਜ ਮੈਂ ਛੱਡ ਦਿੰਦਾ ਸਿੱਖੀ। ਕਹਿੰਦੇ ਹਾਂ ਜਾ ਪਹਿਲਾਂ ਸਰਵਰ ਪੀਰ ਦੀ ਸਮਾਧ ਆਪਣੇ ਘਰ ਚੋਂ ਢਾ, ਉਹਨੂੰ ਮੰਨਣੋਂ ਹਟ, ਫਿਰ ਸਾਡੀ ਸਿੱਖੀ ਪ੍ਰਾਪਤ ਹੋਏਗੀ। ਸਮਾਧ ਢਾਤੀ ਜਾ ਕੇ ਆਇਆ ਸਤਿਗੁਰਾਂ ਦੇ ਕੋਲ ਤੇ ਕਹਿੰਦਾ ਸਿੱਖੀ ਬਖਸ਼ੋ। ਮਹਾਰਾਜ ਕਹਿੰਦੇ ਅੱਜ ਤੋਂ ਸਾਡਾ ਸਿੱਖ, ਤੇ ਹੁਣ ਦੁਬਾਰਾ ਨੀ ਨਿਗਾਹ ਵਾਲੇ ਪੀਰ ਨੂੰ ਪੂਜਣਾ, ਅੱਧਾ ਹਿੰਦੂ ਤੇ ਅੱਧਾ ਮੁਸਲਮਾਨ। ਸਰਵਰ ਪੀਰ ਦਾ ਮੁਕਾਮ ਢਾਤਾ ਤੇ ਉਹ ਉੱਜੜਨਾ ਸ਼ੁਰੂ ਹੋ ਗਿਆ ਕਾਰੋਬਾਰ। ਬਲਦ ਵੀ ਮਰ ਗਏ, ਮੁਫਲਸ ਛਾ ਗਈ, ਗਰੀਬੀ ਨੇ ਡੇਰੇ ਲਾ ਲਏ, ਲੋਕ ਮਖੌਲ ਕਰਦੇ ਨੇ ਔਰ ਮਨਾਉਂਦੇ ਆ ਵੀ ਪੀਰ ਦੀ ਕਬਰ ਫਿਰ ਬਣਾ। ਕਹਿਣ ਲੱਗਾ ਸੱਜਣੋ ਸਵਾਹਲ ਹੀ ਨਹੀਂ ਪੈਦਾ ਹੁੰਦਾ, ਇਹ ਸਿਰ ਧੜਦੀ ਬਾਜੀ ਹੈ, ਸਿਰ ਧੜਦੀ, ਕੱਖ ਨਾ ਰਹੇ। ਪਰ ਗੁਰੂ ਅਰਜਨ ਸਾਹਿਬ ਦੀ ਸਿੱਖੀ ਚਾਹੀਦੀ ਹੈ, ਸਿੱਖੀ ਦੀ ਮੰਜ਼ਿਲ ਵੇਖੋ ਕੀ ਆ। ਕਹਿਣ ਲੱਗਾ ਕੁਛ ਨਾ ਰਹੇ, ਮਾਤਾ ਜੀ ਡਰਾਵੇ ਦਿੰਦੇ ਨੇ, ਕਹਿੰਦੇ ਸ਼ਕਤੀ ਬੜੀ ਉਹਦੇ ਕੋਲ। ਕਹਿੰਦਾ ਅੱਛਾ ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਨਾਲ ਵੱਡੀ ਸ਼ਕਤੀ ਤਾਂ ਨਹੀਂ ਕਿਸੇ ਚ। ਸੋ ਗੁਰੂ ਕੇ ਪਿਆਰਿਓ, ਸੋ ਉਹ ਸਭ ਕੁਝ ਉੱਜੜ ਗਿਆ ਤੇ ਆਖਿਰ ਫਿਰ ਸਤਿਗੁਰਾਂ ਇੱਕ ਦਿਨ ਹੁਕਮਨਾਮਾ ਭੇਜਿਆ ਸਿੱਖ ਦੀ ਰਾਹੀਂ, ਔਰ ਕਿਸੇ ਪਿੰਡ ਜਾ ਕੇ ਝੁੱਗੀ ਝੌਂਪੜੀ ਬੰਨ ਕੇ ਮਜ਼ਦੂਰੀ ਕਰਦਾ ਮੰਝ ਤੀਰਥਾ। ਔਰ ਫਿਰ ਸੱਚੇ ਪਾਤਸ਼ਾਹ ਨੇ ਆਖਿਰ ਪਰਖਾਂ ਕਰਨ ਤੋਂ ਬਾਅਦ ਆਪਣੇ ਕੋਲ ਅੰਮ੍ਰਿਤਸਰ ਹੀ ਸੱਦ ਲਿਆ ਤੇ ਇੱਕ ਦਿਨ ਪੁੱਛਦੇ ਆ ਵੀ ਸੇਵਾ ਕਰਦਾ ਲੰਗਰ ਕਿੱਥੋਂ ਛਕਦਾ। ਕਹਿਣ ਲੱਗਾ ਮਹਾਰਾਜ ਆਪ ਜੀ ਦੇ ਲੰਗਰ ਚੋਂ। ਕਹਿੰਦੇ ਸੇਵਾ ਨੀ ਪ੍ਰਵਾਨ, ਆਇਆ ਗਿਆ ਜੋ ਵੀ ਮਨੁੱਖ ਲੰਗਰ ਚੋਂ ਸੇਵਾ ਪ੍ਰਸ਼ਾਦਾ ਛਕ ਸਕਦਾ, ਪਰ ਭਾਈ ਤੀਰਥੇ ਨੂੰ ਮੰਝ ਨੂੰ ਕਹਿੰਦੇ ਨਹੀਂ ਤੇਰੀ ਸੇਵਾ ਹੀ ਨੀ ਪ੍ਰਵਾਨ। ਕਿਉਂ? ਜਿਸ ਨੂੰ ਮਹਾਨ ਬਣਾਉਣਾ ਉਹਨੂੰ ਕਸਵੱਟੀ ਵੀ ਵੱਡੀ ਲੱਗਣੀ ਹੈ। ਕਸਵੱਟੀ ਤੇ ਲੱਗ ਕੇ ਤਾਂ ਤੇ ਚੜ ਕੇ ਸੋਨਾ ਕੁੰਦਨ ਬਣਦਾ। ਇਸ ਵਾਸਤੇ ਹਜ਼ੂਰ ਕਹਿਣ ਲੱਗੇ ਤੇਰੀ ਸੇਵਾ ਨਹੀਂ ਪ੍ਰਵਾਨ, ਤੂੰ ਲੰਗਰ ਚੋਂ ਪ੍ਰਸ਼ਾਦਾ ਛਕਦਾ। ਫਿਰ ਜੂਠ ਛਕਣ ਲੱਗ ਪਿਆ ਸੰਗਤਾਂ, ਜਿੱਥੇ ਜੂਠਾ ਪ੍ਰਦਾਰ ਸ਼ਬਦ ਛੁੱਟਦੀਆਂ ਨਾ ਉੱਥੇ। ਹਜ਼ੂਰ ਇੱਕ ਦਿਨ ਫਿਰ ਮਿਲੇ, ਕਹਿਣ ਲੱਗੇ ਤੀਰਥਿਆ ਮੰਝ ਸਾਨੂੰ ਜੂਠ ਖਵਾਉਣਾ, ਸਾਨੂੰ ਜੂਠ ਦਾ ਭੋਗ ਲਵਾਉਣਾ। ਕਹਿਣ ਲੱਗਾ ਮਹਾਰਾਜ ਅੱਜ ਤੋਂ ਬੰਦ। ਫਿਰ ਹੋਰ ਕੰਮ ਕਰਕੇ ਮਜ਼ਦੂਰੀ ਕਰਕੇ ਆਟਾ ਲਿਆ ਕੇ ਪਕਾ ਕੇ ਵੱਖਰੀ ਰੋਟੀ ਛਕਦਾ। ਇੱਥੇ ਹੀ ਬਸ ਨਹੀਂ, ਹਜ਼ੂਰ ਦੇ ਲੰਗਰ ਵਾਸਤੇ ਲੱਕੜਾਂ ਲਿਆਉਂਦਾ ਤਾਂ ਸਤਿਗੁਰਾਂ ਨੇ ਹੋਰ ਇਹਦੂ ਵੱਧ ਪਰਖ ਕੀਤੀ, ਕਸਵੱਟੀ ਦਾ ਸੇਕ ਵਧਾ ਤਾ, ਹਨੇਰੀ ਚਲਾ ਦਿੱਤੀ ਤੇ ਭਾਈ ਮੰਝ ਖੂਹ ਚ ਡਿੱਗ ਪਿਆ। ਅੰਮ੍ਰਿਤਸਰ ਸਾਹਿਬ ਭਾਈ ਮੰਝ ਦਾ ਖੂਹ ਹੈਗਾ ਜਿੱਥੇ ਡਿੱਗਾ ਸੀ। ਔਰ ਜਿਸ ਵੇਲੇ ਡਿੱਗੇ ਤੇ ਸਤਿਗੁਰੂ ਮਹਾਰਾਜ ਨੇ ਵਾਚ ਲਿਆ ਵੀ ਹੁਣ ਤਾਂ ਅੱਤ ਹੋ ਗਈ। ਹਜ਼ੂਰ ਦੌੜੇ ਆਪ ਸਿੱਖਾਂ ਨੂੰ ਆਗਿਆ ਕੀਤੀ ਟੋਕਰਾ ਤੇ ਰੱਸਾ ਲੈ ਕੇ ਆਓ। ਰੱਸਾ ਪਾ ਕੇ ਟੋਕਰੇ ਨੂੰ ਹਜ਼ੂਰ ਕਹਿਣ ਲੱਗੇ ਮੰਝ ਦੇ ਵਿੱਚ ਬਹਿ ਪੁੱਤਰ ਤੈਨੂੰ ਬਾਹਰ ਕੱਢੀਏ। ਲੱਕੜਾਂ ਸਿਰ ਤੇ ਰੱਖੀਆਂ ਹੋਈਆਂ, ਗਲਗਲ ਤੱਕ ਪਾਣੀ। ਕਹਿਣ ਲੱਗਾ ਮਹਾਰਾਜ ਲੱਕੜਾਂ ਭਿੱਜ ਗਈਆਂ, ਲੰਗਰ ਕਿਵੇਂ ਪੱਕੇਗਾ? ਪਹਿਲਾਂ ਲੱਕੜਾਂ ਕੱਢੋ, ਮੈਂ ਬਾਅਦ ਚ ਨਿਕਲਾਂ। ਔਰ ਲੱਕੜਾਂ ਬਾਹਰ ਕੱਢੀਆਂ, ਭਾਈ ਮੰਝ ਨੂੰ ਬਾਹਰ ਕੱਢਿਆ। ਹਜ਼ੂਰ ਕਹਿਣ ਲੱਗੇ ਦੱਸ ਸਿੱਖਾ ਕੀ ਇੱਛਾ ਹੈ? ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਹੋਰ ਤਾਂ ਇੱਛਾ ਕੋਈ ਨਹੀਂ, ਪਰ ਇੱਕ ਇੱਛਾ ਹੈ ਕਿ ਜਿੰਨਾ ਤਾ ਮੈਨੂੰ ਲਾਇਆ ਕਸਵੱਟੀ ਦਾ, ਆਉਣ ਵਾਲੇ ਸਮੇਂ ਚ ਸਿੱਖਾਂ ਨੇ ਨਾ ਚੱਲਣਾ ਨਹੀਂ। ਇਸ ਵਾਸਤੇ ਮਹਾਰਾਜ ਫਿਰ ਸਿੱਖ ਤੁਹਾਡਾ ਕੌਣ ਰਹਿ ਜਾਏਗਾ ਦੁਨੀਆਂ ਤੇ? ਮਹਾਰਾਜ ਕਹਿੰਦੇ ਥੋੜਾ ਬਹੁਤੀ ਕਸਵੱਟੀ ਤੇ ਲਾਵਾਂਗੇ ਜ਼ਰੂਰ, ਪਰ ਨਹੀਂ ਇੰਨੀ ਨਹੀਂ ਲਾਵਾਂਗੇ। ਇਸ ਵਾਸਤੇ ਗੁਰੂ ਕੇ ਪਿਆਰਿਓ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਇੱਕੋ ਹੀ ਰਾਹ ਚੁਣਨਾ ਪੈਣਾ, ਜਾਂ ਗੁਰੂ ਦਾ ਤੇ ਜਾਂ ਗੁਰੂ ਦਾ ਦਰ ਛੱਡ ਕੇ ਹੋਰ ਕਿਸੇ ਪਾਸੇ ਚਲੇ ਜਾਓ। ਅਨੇਕਾਂ ਬੇੜੀਆਂ ਚ ਸਵਾਰ ਹੋਇਆ ਗੱਲ ਬਣਦੀ ਨਹੀਂ, ਗੁਰੂ ਸਹਾਈ ਨਹੀਂ ਹੁੰਦਾ। ਔਰ ਗੁਰੂ ਵਰਗੀ ਦਿਆਲਤਾ ਕਿਰਪਾਲਤਾ ਭਾਈ ਗੁਰਦਾਸ ਜੀ ਕਹਿੰਦੇ ਹੋਰ ਨਹੀਂ ਕਦੋਂ ਮਿਲਣੀ। ਸਾਗਰ ਕੀ ਨਿੱਧ ਕੱਤ ਪਾਈਅਤ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਆ। ਲੱਖਾਂ ਦੀਵੇ ਕੋਈ ਬਾਲ ਲੈ ਤੇ ਕਹੇ ਸੂਰਜ ਨੀ ਮੈਨੂੰ ਚਾਹੀਦਾ, ਤਾਂ ਲੋਕ ਮਖੌਲ ਕਰਨਗੇ ਵੀ ਐਵੇਂ ਹਾਂਢੀ ਪੱਲੇ ਪੈਣੀ ਦੀਵੇ ਜਗਾ ਜਗਾ ਕੇ ਸੂਰਜ ਵਰਗੀ ਰੋਸ਼ਨੀ ਕਿਵੇਂ ਪੈਦਾ ਕਰ ਲੇਗਾ? ਹੋ ਹੀ ਨਹੀਂ ਸਕਦਾ। ਔਰ ਇਸੇ ਤਰ੍ਹਾਂ ਤੀਜੀ ਪੰਕਤੀ ਚ ਹੋਰ ਦ੍ਰਿਸ਼ਟਾਂਤ ਦੇ ਰਹੇ ਨੇ ਭਾਈ ਸਾਹਿਬ। ਕਹਿੰਦੇ ਨੇ ਇੰਦਰ ਵਰਖਾ ਸਮਾਨ ਪੁੱਜ ਸਨਾ ਕੂਪ ਜਲ। ਕੋਈ ਮਨੁੱਖ ਕਹੇ ਵੀ ਮੀਂਹ ਪੈਣਾ ਹੀ ਨਹੀਂ ਚਾਹੀਦਾ, ਅਸੀਂ ਖੂਹ ਬਹੁਤੇ ਲਵਾ ਲਵਾਂਗੇ, ਤੇ ਖੂਹਾਂ ਦਾ ਪਾਣੀ ਇੰਦਰ ਵਰਖਾ ਭਾਵ ਮੀਂਹ ਦੇ ਬਰਾਬਰ ਨਹੀਂ ਹੋ ਸਕਦਾ। ਮੀਂਹ ਤਾਂ ਉੱਚੀਆਂ ਥਾਵਾਂ ਤੇ ਵੀ ਪੈਂਦਾ, ਨੀਵਿਆਂ ਤੇ ਵੀ, ਹਰ ਥਾਂ ਧਰਤੀ ਨੂੰ ਤਰੋ ਤਾਜ਼ਾ ਕਰ ਦਿੰਦਾ, ਹਰਿਆਵਲਤਾ ਫੈਲਾ ਦਿੰਦਾ, ਤੇ ਕਦੇ ਖੂਹਾਂ ਦਾ ਪਾਣੀ ਮੀਂਹ ਦੇ ਬਰਾਬਰ ਨਹੀਂ ਪੁੱਜ ਸਕਦਾ। ਇੰਦਰ ਵਰਖਾ ਸਮਾਨ ਪੁੱਜ ਸਨਾ ਕੂਪ ਜਲ, ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ। ਚੰਦਨ ਦੀ ਖੁਸ਼ਬੋ ਵਰਗੀ ਖੁਸ਼ਬੋ ਢੱਕ ਪਲਾਹਾਂ ਦੇ ਕੋਲੋਂ ਪ੍ਰਾਪਤ ਨਹੀਂ ਹੋ ਸਕਦੀ। ਸ਼ਿਸ਼ਰੇ ਦੇ ਕੋਲੋਂ, ਪਲਾਹੀ ਦੇ ਦਰਖਤਾਂ ਕੋਲੋਂ ਚੰਦਨ ਵਰਗੀ ਖੁਸ਼ਬੂ ਸੱਜਣਾ ਨਹੀਂ ਮਿਲ ਸਕਦੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼੍ਰੀ ਗੁਰਦਿਆਲ ਸੀ ਦਯਾਨਾਯਾਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦਾਸ ਤਲੋ ਧਾਈਆ। ਕਹਿੰਦੇ ਖੰਡਾਂ ਬ੍ਰਹਿਮੰਡਾਂ ਵਿੱਚ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਸਾਰੀ ਮਾਤ ਲੋਕ ਦੀ ਧਰਤੀ ਗਾਹਲਾ। ਧੰਨ ਗੁਰੂ ਨਾਨਕ ਦੇਵ ਵਰਗੀ ਦਿਆਲਤਾ ਕਿਰਪਾਲਤਾ ਤੈਨੂੰ ਸੱਜਣਾ ਕਿਤੋਂ ਨਹੀਂ ਮਿਲ ਸਕਦੀ। ਜਿਹੜੀ ਮਿਹਰ ਸਤਿਗੁਰੂ ਨੇ ਕੀਤੀ ਸੰਸਾਰ ਦੇ ਲੋਕਾਂ ਦੇ, ਕਿਸੇ ਨੇ ਕੀਤੀ ਆ? ਇੱਕ ਅਕਾਲ ਦਾ ਪੱਲਾ ਫੜਾਇਆ, ਦਸਮੇਸ਼ ਪਾਤਸ਼ਾਹ ਲਿਖਦੇ ਨੇ ਵਿਚਿੱਤਰ ਨਾਟਕ ਦੇ ਵਿੱਚ, ਅਕਾਲ ਪੁਰਖ ਨੇ ਸਾਡੇ ਨਾਲ ਇਹ ਬਚਨ ਕੀਤੇ, ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦਾਈ ਤਰਚੇ ਦੁਸ਼ਟ ਦੁਖਦਾਈ, ਤੇ ਭੁਜਬਲ ਬਵਰੇ ਹੋਇਆ ਗਏ, ਪੂਜਿਤ ਪਰਮ ਪੁਰਖ ਰਹਿ ਗਏ, ਸੋ ਤੇ ਹਮ ਤਮਕ ਤਨਕ ਮੋਹ ਖਾਪੇ, ਤਿਨ ਕੀ ਠੌਰ ਦੇਵਤਾ ਥਾਪੇ, ਤੇ ਵੀ ਬਲ ਪੂਜਾ ਉਰਝਾਏ, ਪਰਮ ਪੁਰਖ ਕਿਨਹੂ ਨਾ ਪਾਏ, ਮਹਾਂਦੇਵ ਅਚੁਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਣਾ। ਹਜ਼ੂਰ ਕਹਿੰਦੇ ਨੇ, ਮੈਨੂੰ ਪ੍ਰਮਾਤਮਾ ਕਰਕੇ ਨਾ ਕਿਸੇ ਨੇ ਜਾਣਿਆ, ਆਪ ਹੀ ਰੱਬ ਬਣ ਬੈਠੇ। ਇਸ ਕਰਕੇ ਗੁਰੂ ਨਾਨਕ ਸਾਹਿਬ ਭੇਜੇ ਨੇ, ਇਸ ਕਰਕੇ ਤੁਹਾਨੂੰ ਭੇਜ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਲਾਏ ਮਿਸ਼ਨ ਨੂੰ ਪੂਰਨ ਰੂਪ ਦੇ ਦਿਓ ਜਾ ਕੇ, ਇਸ ਕਰਕੇ ਪੰਥ ਤੋਰਿਆ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਤਾਂ ਕਿ ਸੇਵ ਕਰੀਜਾ ਸਿਖਾ, ਉਸ ਪ੍ਰਮਾਤਮਾ ਦੀ ਭਗਤੀ ਕਰ ਤੇ ਲਾਹਾ ਲੀਜਾ। ਰੱਬ ਦੀ ਭਗਤੀ ਕਰਕੇ ਮਨੁੱਖਾ ਜਨਮ ਦਾ ਲਾਹਾ ਲਾਭ ਖੱਟੇਗਾ। ਸੋ ਲਾਹਾ ਲਾਭ ਹਰ ਭਗਤ ਹੈ, ਹਰੀ ਦੀ ਭਗਤੀ ਜਿਹੜੀ ਇਹੋ ਹੀ ਲਾਭ ਹੈ, ਹੋਰ ਕਰਮ ਧਰਮ ਲਾਭ ਨਹੀਂ ਹਨ। ਕਰਮ ਧਰਮ ਪਾਖੰਡ ਜੋ ਦਿਸਾ ਹੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀ ਹੈ। ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਹਜ਼ੂਰ ਕਹਿੰਦੇ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀ ਹੈ। ਜਿਨ੍ਹਾਂ ਨੇ ਬੰਦਗੀ ਕੀਤੀ ਹੈ ਨਾ, ਸਿਮਰਨ ਕੀਤਾ, ਹੈ ਤੁਹਾਡੀ ਆਪਣੀ ਕਮਾਈ ਜਾਂ ਵਾਹਿਗੁਰੂ ਦੀ ਬਖਸ਼ਿਸ਼ ਹੀ ਸਮਝ ਲਓ। ਕਿਸੇ ਸੰਤ ਦੀ ਸੰਗਤ ਮਿਲਣੀ ਵੀ ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਔਰ ਉਹਦੇ ਬਚਨ ਨੂੰ ਮੰਨ ਲੈਣਾ ਤੇ ਉਹਦੀ ਪ੍ਰਸੰਨਤਾ ਮਿਲ ਜਾਣੀ। ਇਹਦੇ ਨਾਲ ਭਗਤੀ ਦਾ ਪੈਂਡਾ ਬੜਾ ਨਿਬੜਦਾ, ਬਹੁਤੀ ਭਗਤੀ ਨਹੀਂ ਕਰਨੀ ਪੈਂਦੀ। ਸਾਧਕ ਸੰਗ ਨਹੀਂ ਕਸ਼ਕਾਲ। ਰੱਬ ਦੇ ਪਿਆਰਿਆਂ, ਗੁਰਮੁਖ ਜਨਾਂ ਦੇ ਬਚਨ ਹੀ ਬੜੇ ਤਾਕਤ ਵਾਲੇ ਹੁੰਦੇ ਨੇ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਸੰਗਤ ਚ ਬੈਠੇ ਸਨ, ਇੱਕ ਬਿਰਧ ਮਾਤਾ ਆਈ ਤੇ ਉਸ ਮਾਤਾ ਵੱਲ ਵੇਖ ਕੇ ਭਾਈ ਵੀਰ ਸਿੰਘ ਨੂੰ ਫੁਰਨਾ ਆਇਆ ਮਨ ਚ, ਕੁਦਰਤ ਮਹਾਰਾਜ ਦੀ। ਭਾਈ ਸਾਹਿਬ ਨੂੰ ਫੁਰਨਾ ਆਇਆ ਵੀ ਇਸ ਮਾਈ ਨੂੰ ਤਾਂ ਹੁਣ ਸਵਾਸ ਸਵਾਸ ਜਾਪ ਕਰਨਾ ਚਾਹੀਦਾ, ਤੇ ਸਵਾਸ ਸਵਾਸ ਸਿਮਰਨ ਚੱਲ ਪਿਆ ਮਾਈ ਦੇ ਅੰਦਰ ਆਪਣੇ ਆਪ। ਉਹਨਾਂ ਦੇ ਫੁਰਨਾ ਕਰਨ ਦੀ ਦੇਰ ਸੀ, ਮਾਤਾ ਦੇ ਅੰਦਰ ਸਿਮਰਨ ਦੀ ਰੌ ਜਾਰੀ ਹੋ ਗਈ ਸੀ। ਇੱਕ ਮਾਈ ਹੋਰ ਜਿਹਨੇ ਮੈਨੂੰ ਆਪਣੀ ਹੱਡ ਬੀਤੀ ਬੀਤੀ ਦੱਸੀ, ਮੈਂ ਨਾਂ ਨਹੀਂ ਲੈਣਾ, ਕੋਈ ਕਾਰਨ ਹੈ, ਉਹਨੇ ਮੈਨੂੰ ਰੋਕਿਆ ਸੀ। ਖੈਰ ਮਹਾਂਪੁਰਸ਼ ਮਿਲੇ ਉਹਨੂੰ ਇੱਕ, ਤੇ ਜਿਸ ਤਰ੍ਹਾਂ ਮਿਲੇ ਉਸ ਵੇਲੇ ਸਿੰਘ ਨਾਲ ਬਾਣੀ ਸੁਣਾ ਰਿਹਾ ਸੀ ਰੋਜ਼ਾਨਾ ਰਾਤ ਨੂੰ, ਉਸੇ ਤਰ੍ਹਾਂ ਰਾਤ ਸਾਰੀ ਉਹਨੂੰ ਬਾਣੀ ਸੁਣਦੀ ਰਹਿੰਦੀ ਸੀ। ਜਦੋਂ ਦੱਸਣ ਲੱਗ ਪਈ ਫਿਰ ਕੰਮ ਖਰਾਬ ਹੋਇਆ, ਬਹੁਤਾ ਰੌਲਾ ਉਹਨੇ ਪਾਤਾ, ਪਰ ਮੈਂ ਚੰਗੀ ਤਰ੍ਹਾਂ ਸਮਾਜ ਨੂੰ ਜਾਣਿਆ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਸੰਤ ਸਹਾਈ ਰਾਮ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਦਰਗਾਹ ਵਿੱਚ ਸਹਾਇਤਾ ਕਰਦੀ ਆ। ਢੁੱਡੀ ਕੇ ਪਿੰਡ ਮੈਂ ਉੱਥੇ ਗਿਆ ਨਹੀਂ, ਪਰ ਤੁਹਾਡੇ ਜੋ ਸ਼ਾਇਦ ਕੋਈ ਸੱਜਣ ਉੱਥੋਂ ਦਾ ਹੋਵੇ, ਇੱਥੇ ਆਪਣਾ ਸਪੋਰਟ ਕਾਫੀ ਪਰਿਵਾਰ ਉਸ ਪਿੰਡ ਦੇ ਵਸਦੇ ਨੇ। ਢੁੱਡੀ ਕੇ ਨਗਰ ਦਾ ਇੱਕ ਭਾਈ ਮੁਕੰਦ ਸਿੰਘ ਸੀ। ਜਦੋਂ ਨੀਅਤ ਕਿਸੇ ਦੀ ਸਾਫ਼ ਹੋਏ ਤਾਂ ਉਹਨੂੰ ਫਲ ਮਿਲਦਾ ਹੀ ਹੈ ਨਾ। ਨੀਅਤ ਉਹ ਸਿੰਘ ਦੀ ਬੜੀ ਸਾਫ਼ ਸੀ, ਭਜਨ ਬੰਦਗੀ ਕਰਦਾ ਰਹਿੰਦਾ ਸੀ, ਨਾ ਕਿਸੇ ਨਾਲ ਈਰਖਾ, ਨਾ ਕਿਸੇ ਦੀ ਚੁਗਲੀ ਕਰਦਾ ਸੀ, ਨਾ ਕਿਸੇ ਸਿੰਘ ਦੀ ਸ਼ਿਕਾਇਤ ਲਾਉਂਦਾ ਸੀ। ਸੰਤ ਬਾਬਾ ਗੁਰਬਚਨ ਸਿੰਘ ਜੀ ਨਾਲ ਰਿਹਾ ਸੀ, ਤੇ ਇੱਕ ਦਿਨ ਮਹਾਂਪੁਰਸ਼ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਮੁਕੰਦ ਸਿੰਘ ਜੀ ਕੋਈ ਇੱਛਾ ਹੈ ਮਨ ਚ? ਤਾਂ ਹੱਥ ਜੋੜ ਕੇ ਕਹਿਣ ਲੱਗਾ, ਬਸ ਜੀ ਹੋਰ ਤਾਂ ਕੋਈ ਇੱਛਾ ਨਹੀਂ, ਇੱਕ ਇੱਛਾ ਆਉਂਦੀ ਹੈ ਕਦੇ ਕਦੇ ਮਨ ਚ, ਪਰ ਜਦੋਂ ਮੇਰਾ ਅੰਤ ਸਮਾਂ ਹੋਵੇ, ਮੈਂ ਜਾਵਾਂ ਇਸ ਦੁਨੀਆਂ ਤੋਂ, ਤੁਹਾਡੇ ਮੈਨੂੰ ਦਰਸ਼ਨ ਹੋਣ। ਉਹਦੇ ਅੰਦਰ ਪ੍ਰੇਮ ਸੀ। ਕਹਿਣ ਲੱਗੇ, ਭਾਈ ਮੁਕੰਦ ਸਿੰਘ ਜੀ, ਜੇ ਗੁਰੂ ਕਲਗੀਧਰ ਨੂੰ ਪਾਇਆ ਤਾਂ ਇੰਝ ਹੋ ਜਾਏਗਾ। ਔਰ ਉਹ ਆਪਣੇ ਪਿੰਡ ਸੀ ਬਿਰਧ ਅਵਸਥਾ ਚ, ਆਖਰੀ ਸਵਾਸਾਂ ਤੇ ਸੀ, ਸਰਾਣਿਆਂ ਦੀ ਰਜਾਈਆਂ ਦੀ ਢੋਲ ਆਈ ਹੋਈ ਪਰਿਵਾਰ ਨੇ ਪਿਛਲੇ ਪਾਸੇ, ਤੇ ਇਉਂ ਹੱਥ ਜੋੜੇ ਹੋਏ ਸਨ, ਬੋਲਦਾ ਨਹੀਂ ਸੀ। ਮਹਾਂਪੁਰਸ਼ ਠੁੱਲੀਵਾਲ ਪਿੰਡ ਸਨ, ਆਪਣੇ ਗੜਵਈ ਸਿੰਘ ਨੂੰ ਕਹਿਣ ਲੱਗਾ, ਚਿੰਚੇ ਦੀ ਜੱਜ ਸਿੰਘਾ ਗੱਡੀ ਲਿਆ ਕਿਰਾਏ ਤੇ। ਗੱਡੀ ਕਿਰਾਏ ਤੇ ਲਿਆਂਦੀ ਤੇ ਸਵਾਰ ਹੋ ਕੇ ਢੁੱਡੀ ਕੇ ਪਿੰਡ ਪਹੁੰਚ ਗਏ, ਦੱਸਿਆ ਇਸ ਪਾਸੇ ਨੂੰ ਜਾਣਾ। ਔਰ ਉੱਥੇ ਘਰ ਪਹੁੰਚ ਕੇ ਸਾਹਮਣੇ ਖਲੋ ਕੇ ਫਤਿਹ ਗਜਾਈ, ਕਹਿਣ ਲੱਗੇ, ਭਾਈ ਮੁਕੰਦ ਸਿੰਘ ਜੀ, ਅਸੀਂ ਆਪਣਾ ਬਚਨ ਪੂਰਾ ਕਰਤਾ, ਤੇ ਉਹਨੇ ਨੇਤਰ ਖੋਲ ਕੇ ਮਹਾਂਪੁਰਸ਼ਾਂ ਵੱਲ ਤੱਕਿਆ ਤੇ ਬੜਾ ਪ੍ਰਸੰਨ ਹੋਇਆ, ਚਿਹਰੇ ਤੇ ਖੇੜਾ ਆਇਆ, ਹੱਥ ਜੁੜ ਗਏ ਤੇ ਇਉਂ ਹੋਇਆ ਮਾੜਾ ਜਿਹਾ ਤੇ ਚੜ੍ਹਾਈ ਕਰ ਗਿਆ ਉਸੇ ਵੇਲੇ। ਸੋ ਇਸ ਪ੍ਰਕਾਰ ਇਹ ਹੈ ਨੀਅਤ ਸਾਫ਼ ਦੀ ਨਿਸ਼ਾਨੀ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਚੰਗੀ ਭਾਵਨਾ ਕਰਕੇ, ਅੰਦਰਲੀ ਕਮਾਈ ਕਰਕੇ, ਭਾਵਨਾ ਕਰਕੇ, ਗੁਣਾ ਕਰਕੇ ਇਹ ਸਭ ਕੁਛ ਮਿਲਦਾ, ਐਵੇਂ ਨਹੀਂ। ਸੋ ਇਸ ਵਾਸਤੇ ਜਿਨ੍ਹਾਂ ਨੇ ਲਾਹਾ ਖੱਟਿਆ, ਲਾਹਾ ਜਗ ਮੈਂ ਸਿੱਖ ਖੱਟੇ ਜਿਨ ਹਰ ਧਨ ਰਾਸ, ਜਿਨ੍ਹਾਂ ਦੇ ਕੋਲ ਹਰੀ ਦੇ ਨਾਮ ਧਨ ਦੀ ਰਾਸ ਹੈ ਉਹ ਲਾਹਾ ਖੱਟਦੇ ਨੇ। ਦੁਤੀਆ ਭਾਉ ਨਾ ਜਾਣਨੀ ਸੱਚੇ ਦੀ ਆਸ, ਉਹਨਾਂ ਦੇ ਦਵੈਤ ਭਾਅ ਨੂੰ, ਸੰਸਾਰ ਦੇ ਪ੍ਰੇਮ ਨੂੰ ਨਹੀਂ ਜਾਣਿਆ, ਉਹਨਾਂ ਨੇ ਸੱਚੇ ਅਕਾਲ ਪੁਰਖ ਦੀ ਆਸ ਰੱਖੀ। ਕਈ ਲੋਕ ਬੜੇ ਸਿਆਣੇ ਹੁੰਦੇ ਨੇ। ਸਤਿਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਵਿਦਵਾਨ ਪੰਡਿਤ ਜੋਤਸ਼ੀ ਨੇ ਹਜ਼ੂਰ ਦੇ ਚਰਨਾਂ ਦੀ ਪਦਮ ਰੇਖਾ ਵੇਖੀ ਤੇ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਤਾਂ ਜਾਂ ਚੱਕਰਵਰਤੀ ਬਾਦਸ਼ਾਹ ਚਾਹੀਦੇ ਹੋ ਤੇ ਜਾਂ ਮੌਕੇ ਦੇ ਅਵਤਾਰ ਹੋਵੋਗੇ ਕਲਜੂ ਦੇ ਜੀਆਂ ਦੇ ਤਾਰਨ ਵਾਲੇ, ਪਰ ਤੁਸੀਂ ਕਹਿੰਦੇ ਅਸੀਂ ਸਧਾਰਨ ਮਨੁੱਖ ਹਾਂ, ਯਾਤਰਾ ਤੇ ਜਾ ਰਹੇ ਸੀ ਗੰਗਾ ਦੇ। ਤਾਂ ਉਸ ਵੇਲੇ ਮਹਾਰਾਜ ਕਹਿਣ ਲੱਗੇ ਫਿਰ ਵੀ ਦੱਸੋ ਪੰਡਿਤ ਜੀ ਕੋਈ ਦਸ਼ਣਾ ਤੁਹਾਨੂੰ ਦੇ ਦਈਏ। ਕਹਿਣ ਲੱਗਾ ਵੀ ਮਹਾਰਾਜ ਮੈਂ ਹੁਣ ਨਹੀਂ ਦਸ਼ਣਾ ਲੈਣੀ, ਜਦੋਂ ਇਸ ਪਦਵੀ ਤੇ ਪਹੁੰਚੋਗੇ, ਇਸ ਜਨਮ ਦੇ ਵਿੱਚ ਤੁਸੀਂ ਇਸ ਪਦਵੀ ਤੇ ਪਹੁੰਚੋਗੇ ਜ਼ਰੂਰ। ਮੇਰਾ ਜੋਤਿਸ਼ ਗਲਤ ਨਹੀਂ, ਜੋਤਿਸ਼ ਇੱਕ ਵਿਦਿਆ ਹੈ, ਮਾੜੀ ਚੀਜ਼ ਨਹੀਂ ਹੈ, ਪਰ ਇਸ ਰੇਖ ਵਿੱਚ ਮੇਖ ਮੱਥੇ ਦੀਆਂ ਰੇਖਾ, ਹੱਥਾਂ ਦੀਆਂ ਤੇ ਪੈਰਾਂ ਦੀਆਂ ਤਲੀਆਂ ਤੇ ਰੇਖਾ ਹੁੰਦੀਆਂ ਨੇ, ਔਰ ਪਦਮ ਰੇਖਾ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਤਰ੍ਹਾਂ ਦੀ ਹੋਵੇ ਤੇ ਕੋਈ ਬਹੁਤ ਜ਼ਿਆਦਾ ਅਮੀਰ ਬੰਦਾ ਹੋਵੇਗਾ, ਪਦਾਰਥ ਦੇ ਚਾਰਜ ਫਿਰ ਘੁੰਮਣਗੇ। ਇੱਕ ਤਰ੍ਹਾਂ ਦੀ ਰੇਖਾ ਹੋਵੇ ਤੇ ਕੋਈ ਸੰਤ ਹੋਵੇਗਾ, ਇੱਕ ਤਰ੍ਹਾਂ ਦੀ ਰੇਖਾ ਹੋਵੇ ਤੇ ਉਹ ਅਵਤਾਰੀ ਪੁਰਸ਼ ਹੋਵੇਗਾ। ਸੋ ਇਸ ਪ੍ਰਕਾਰ ਜਦੋਂ ਰੇਖਾ ਇਸ ਤਰ੍ਹਾਂ ਵੇਖੀ ਤੇ ਇੰਜ ਵਚਨ ਹੋਏ, ਸਮਾਂ ਪਾ ਕੇ ਸਤਿਗੁਰੂ ਅਮਰਦਾਸ ਮਹਾਰਾਜ ਗੁਰਗੱਦੀ ਦੇ ਵਾਰਸ ਬਣੇ ਤੇ ਫਿਰ ਤੀਰਥਾਂ ਤੇ ਗਏ, ਜਿਸ ਨੂੰ ਸਤਿਗੁਰੂ ਰਾਮਦਾਸ ਨੇ ਲਿਖਿਆ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥ। ਦੁਨੀਆਂ ਦੇ ਉਧਾਰ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਦਮ ਕੀਤਾ ਤੀਰਥਾਂ ਤੇ ਜਾਣ ਦਾ, ਦੁਨੀਆਂ ਦੇ ਇਕੱਠ ਨੂੰ ਉਪਦੇਸ਼ ਦੇਣ ਦਾ, ਕੇਵਲ ਆਪਣੇ ਪਾਪ ਲਾਉਣ ਲਈ ਨਹੀਂ ਜਿਵੇਂ ਦੁਨੀਆਂ ਜਾਂਦੀ ਹੈ, ਨਹੀਂ ਇਸ ਖਿਆਲ ਨਾਲ ਨਹੀਂ। ਦੇਖੋ ਸਤਿਗੁਰੂ ਰਾਮਦਾਸ ਮਹਾਰਾਜ ਨੇ ਲਿਖ ਦਿੱਤਾ ਬਾਣੀ ਚ, ਗੰਗਾ ਜਮਨਾ ਗੋਦਾਵਰੀ ਸਵਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ ਜਿਹੜੇ ਹਨ ਧਾਰਮਿਕ ਸਥਾਨ ਵੀ ਉਦਮ ਕਰਦੇ ਨੇ, ਅਰਾਧਿਆ ਹੈ ਭਈ ਵਾਹਿਗੁਰੂ ਰੱਬ ਦੇ ਪਿਆਰੇ ਆਉਣ, ਚਰਨ ਪਾਉਣ ਤੇ ਸਾਡੀ ਮੈਲ ਦੂਰ ਕਰਨ। ਵੱਜਰ ਪਾਪਾਂ ਨਾਲ ਭਰੇ ਲੋਕ ਇੱਥੇ ਇਸ਼ਨਾਨ ਕਰਕੇ ਕੁਝ ਪਾਪ ਝੜ ਜਾਂਦੇ ਨੇ, ਸਾਡੇ ਪਾਪ ਕੌਣ ਦੂਰ ਕਰੇ, ਇਹ ਗੁਰੂ ਕੀ ਬਾਣੀ ਦਾ ਵਚਨ। ਔਰ ਇਸ ਪ੍ਰਕਾਰ ਸਤਿਗੁਰੂ ਗਏ ਤੇ ਆਉਂਦਿਆਂ ਉਸ ਦੁਰਗਾ ਪੰਡਿਤ ਦੇ ਪਿੰਡ ਵਿੱਚ ਜਾਣ ਬੁੱਝ ਕੇ ਹਜ਼ੂਰ ਰੁਕ ਗਏ, ਵਿਸ਼ਰਾਮ ਕਰਨ ਲੱਗ ਪਈਆਂ। ਸੰਗਤਾਂ ਬਹੁਤ ਸਨ, ਕਿਉਂਕਿ ਅਕਬਰ ਪਾਤਸ਼ਾਹ ਨੇ ਕਿਹਾ ਸੀ ਕਿ ਜਿੰਨੀ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਆ, ਸਾਰਿਆਂ ਦਾ ਟੈਕਸ ਮਾਫ਼। ਉਸ ਵੇਲੇ ਜੇਜੀਆ ਲਾਇਆ ਜਾਂਦਾ ਸੀ ਤੀਰਥਾਂ ਦੇ ਨਹਾਉਣ ਵਾਲੇ ਹਿੰਦੂਆਂ ਨੂੰ, ਸਾਰਿਆਂ ਦਾ ਜੇਜੀਆ ਮਾਫ਼ ਕਰਤਾ ਸੀ। ਇਸ ਕਰਕੇ ਸਾਰੀ ਸੰਗਤ ਦੁਨੀਆਂ ਬਹੁਤ ਹੀ ਗੁਰੂ ਅਮਰਦਾਸ ਦੇ ਨਾਲ ਹੀ ਗਈ ਤੇ ਨਾਲ ਹੀ ਆਈ, ਔਰ ਬਹੁਤ ਦੁਨੀਆਂ ਨਾਲ ਸੀ। ਪੰਡਿਤ ਨੂੰ ਪਤਾ ਲੱਗਾ ਵੀ ਬਾਹਰ ਕੁਝ ਆਏ ਨੇ ਤੇ ਇਸ ਤਰ੍ਹਾਂ ਦੁਨੀਆਂ ਬੜੀ ਨਾਲ ਆ, ਪੁੱਛਿਆ ਨਾਮ ਕੀ, ਕਹਿੰਦੇ ਅਮਰਦਾਸ, ਕਹਿੰਦੇ ਉਹ ਹੀ ਹੋਣਗੇ। ਭੱਜਾ ਆਇਆ, ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨਾਂ ਦੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗਾ, ਮਹਾਰਾਜ ਮੈਨੂੰ ਪਛਾਣ ਲਿਆ, ਮੈਂ ਉਹੀ ਪੰਡਿਤ ਆ ਤੁਹਾਡੀ ਰੇਖਾ ਦੇਖ ਇਸ ਤਰ੍ਹਾਂ ਦੱਸਿਆ ਸੀ। ਹਜ਼ੂਰ ਕਹਿਣ ਲੱਗੇ, ਦੱਸੋ ਫਿਰ ਕੀ ਇੱਛਾ, ਕੀ ਦਈਏ ਤੁਹਾਨੂੰ, ਇਸ ਲੋਕ ਦੇ ਸੁੱਖ ਚਾਹੀਦੇ ਕਿ ਪਰਲੋਕ ਦੇ। ਤੇ ਪੰਡਿਤ ਸਿਆਣਾ ਨਿਕਲਿਆ, ਗੁਰਪ੍ਰਤਾਪ ਦੀਆਂ ਪੰਗਤੀਆਂ ਹਨ ਭਾਈ ਸੰਤੋਖ ਸਿੰਘ ਦੀਆਂ ਲਿਖੀਆਂ ਹੋਈਆਂ, ਜੇ ਧਨ ਦੇਹੋ ਤਾਂ ਨਾਮ ਨਾ ਦੇਵੋ, ਨਾਮ ਬਿਨਾ ਨਰ ਜੰਮਪੁਰ ਜਾਏ, ਨਾਮ ਦੇਹੋ ਤੋਂ ਧਨ ਨਾ ਦੇਵੋ, ਧਨ ਬਿਨਾ ਨਰ ਜੱਗ ਨਾ ਸੁਹਾਏ। ਕਹਿਣ ਲੱਗਾ, ਮਹਾਰਾਜ ਜੇ ਦੁਨਿਆਵੀ ਧਨ ਬਖਸ਼ਦੇ ਦੁਨਿਆਵੀ ਸੁੱਖ, ਤਾਂ ਖਤਰਾ ਹੁੰਦਾ ਪ੍ਰਲੋਕ ਵਿੱਚ ਦੁੱਖ ਮਿਲਣਗੇ, ਤੇ ਜੇ ਨਾਮ ਧਨ ਬਖਸ਼ਦੇ ਹੋ ਪ੍ਰਲੋਕ ਦੀ ਸਹਾਇਤਾ ਕਰਨ ਵਾਲਾ, ਤੇ ਇੱਥੇ ਦੁਨੀਆਂ 'ਚ ਤੁਹਾਡੀ ਦਾਤ ਨਹੀਂ ਪ੍ਰਗਟ ਹੋਣੀ, ਕਿਉਂਕਿ ਧਨ ਤੋਂ ਬਗੈਰ ਮਨੁੱਖ ਸੋਭਾ ਨਹੀਂ ਪਾਉਂਦਾ। ਧਨ ਜਿਹੜਾ ਵਿਹਾਰ ਸਿੱਧ ਹੁੰਦੇ ਇਹਦੇ ਨਾਲ, ਧਨ ਤੋਂ ਬਗੈਰ ਗਰੀਬ ਲੋਕ ਬੜੇ ਦੁਖੀ ਹੁੰਦੇ ਨੇ। ਇਸ ਵਾਸਤੇ ਮਹਾਰਾਜ ਜੇ ਬਖਸ਼ਿਓ ਤਾਂ ਦੋਵੇਂ ਜਹਾਨਾਂ ਦੇ ਸੁੱਖ ਬਖਸ਼ੋ, ਇਸ ਦੁਨੀਆਂ ਵਿੱਚ ਮਾਇਆ ਵੀ ਬਖਸ਼ੋ, ਅਮੀਰੀ ਬਖਸ਼ੋ, ਤੇ ਪ੍ਰਲੋਕ ਵਿੱਚ ਵੀ ਬਾਂਹ ਤੁਸਾਂ ਫੜਨੀ, ਨਾਮਦਾਨ ਵੀ ਬਖਸ਼ੋ। ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਸ਼ਾਬਾਸ਼, ਤੁਸੀਂ ਜੋ ਮੰਗਣਾ ਸੀ ਮੰਗ ਲਿਆ, ਜਾਓ ਇਸ ਦੁਨੀਆਂ ਵਿੱਚ ਵੀ ਸੁੱਖ ਤੁਹਾਨੂੰ ਬਖਸ਼ੇ, ਪ੍ਰਲੋਕ ਵਿੱਚ ਵੀ ਗੁਰੂ ਨਾਨਕ ਸਾਹਿਬ ਤੁਹਾਡੀ ਬਾਂਹ ਫੜਨਗੇ, ਮਦਦਗਾਰ ਹੋਣਗੇ। ਸੋ ਇਸ ਵਾਸਤੇ ਗੁਰੂ ਕੇ ਪਿਆਰੇ ਉਸ ਪੰਡਿਤ ਨੇ ਲਾਹ ਖੱਟ ਲਿਆ, ਉਹਦੀ ਵਿਦਿਆ ਸਫਲੀ ਹੋ ਗਈ। ਇਸ ਵਾਸਤੇ ਕਿਸੇ ਦੇ ਅੰਦਰ ਵੀ ਚੰਗੀ ਅਕਲ ਜਾਂ ਚੰਗੀ ਨੀਅਤ, ਚੰਗੀ ਰਾਸ ਹੋ ਸਕਦੀ ਆ। ਇਸ ਵਾਸਤੇ ਸਿਮਰਨ ਅਕਾਲ ਪੁਰਖ ਦਾ ਹੀ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਲੋਕ ਵਿੱਚ ਸਹਾਇਤਾ ਕਰਦੀ ਆ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਨ ਇੱਕ ਬੋਲੀ ਆ, ਕਿਨ ਦਾ ਅਰਥ ਜਿਨ, ਜਿਨ੍ਹਾਂ ਨੇ ਗੁਰਮੰਤਰ ਦਾ ਜਾਪ ਕੀਤਾ, ਭਜਨ ਕੀਤਾ, ਨਾਮ ਉਹਨਾਂ ਦੇ ਨਾਲ ਰਿਹਾ, ਸਾਧੂ ਦੀ ਸੰਗਤ ਕੀਤੀ ਨਾਲ ਨਿਭੀ। ਤਾਂ ਹੀ ਹਜ਼ੂਰ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੇ ਹੋਏ ਮੋਇਆ ਨਾ ਜਾਹੀ ਛੋੜ। ਦੁਨਿਆਵੀ ਸੱਜਣ ਜਿਹੜੇ ਬਣਾਈ ਦੇ ਆ ਉਹ ਜਿਉਂਦੇ ਸਾਥ ਛੱਡ ਜਾਂਦੇ ਨੇ, ਤੇ ਜੇ ਕਿਸੇ ਨੂੰ ਰੱਬ ਦਾ ਸੰਤ ਮਿਲ ਪਏ ਕਿਤੇ ਵੱਡਿਆਂ ਭਾਗਾਂ ਕਰਕੇ, ਤੇ ਮਰਨ ਤੋਂ ਬਾਅਦ ਵੀ ਉਹਦਾ ਸਾਥ ਨਹੀਂ ਛੱਡੇਗਾ, ਪ੍ਰਲੋਕ ਵਿੱਚ ਵੀ ਮਦਦਗਾਰ ਹੋਵੇਗਾ। ਰੱਬ ਦੇ ਸੰਤ ਦੀ ਸੰਗਤ ਪ੍ਰਲੋਕ ਵਿੱਚ ਵੀ ਬਾਂਹ ਫੜੇਗੀ। ਔਰ ਇਸ ਪ੍ਰਕਾਰ ਕਈ ਉਦਾਹਰਨਾਂ ਇਸ ਤਰ੍ਹਾਂ ਦੀਆਂ ਰਹੋ ਵਿਚਾਰ। ਇਸੇ ਪ੍ਰਕਾਰ ਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਐਸੇ ਰੱਬ ਦੇ ਪਿਆਰਿਆਂ ਦੇ ਸੰਗਤ ਜਾਂ ਉਹਨਾਂ ਨੂੰ ਮਿੱਤਰ ਬਣਾਉਣਾ ਚਾਹੀਦਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ। ਦੁਨਿਆਵੀ ਸੱਜਣ ਕਾਹਦੇ ਸੱਜਣ ਹੋਏ ਜਿਹਨਾਂ ਨਾਲ ਹੀ ਨਿਭਣਾ, ਤੇ ਮਹਾਰਾਜ ਕਹਿੰਦੇ ਸੱਜਣ ਉਹ ਜਿਹੜੇ ਮੇਰੇ ਨਾਲ ਜਾਣ ਪ੍ਰਲੋਕ ਵਿੱਚ, ਜਿੱਥੇ ਹਿਸਾਬ ਕਿਤਾਬ ਮੰਗਿਆ ਜਾਏ, ਲੇਖਾ ਜੋਖਾ ਮੰਗਿਆ ਜਾਏ, ਉੱਥੇ ਛਡਾਉਣ ਵਾਸਤੇ ਕੋਲ ਖਲੋਤੇ ਹੋਣ। ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਚ ਸੰਤ ਦੀ ਪਰਿਭਾਸ਼ਾ ਹੀ ਇਹ ਲਿਖੀ ਆ, ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਸਾ ਸਹਾਈ ਤੇ ਅੰਤ, ਅੰਤਲੇ ਸਮੇਂ, ਜਿਹੜਾ ਅੰਤ ਸਮੇਂ ਕਿਸੇ ਦੀ ਸਹਾਇਤਾ ਕਰ ਸਕੇ ਉਹ ਰੱਬ ਦਾ ਸੰਤ। ਇਸ ਵਾਸਤੇ ਗੁਰੂ ਕੇ ਪਿਆਰਿਓ ਸਾਧ ਸੰਗਤ ਕਰਨੀ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ, ਪੂਜਾ ਅਕਾਲ ਪੁਰਖ ਦੀ ਕਰਨੀ। ਜਿਹੜਾ ਸੰਤ ਆਪਣੇ ਪੈਰਾਂ ਦੇ ਮੱਥਾ ਟਿਕਾਉਂਦਾ ਕਹਿੰਦਾ ਵੀ ਦੇਹ ਧਾਰੀ ਗੁਰੂ ਚਾਹੀਦਾ, ਦੇਹ ਗੁਰੂ ਹੁੰਦੀ ਹੈ, ਦੇਹ ਗੁਰੂ ਹੁੰਦੀ ਆ, ਸਮਝੋ ਉਹਦੇ ਵਿੱਚ ਕਸਰ ਆ। ਹਜ਼ੂਰ ਕਹਿੰਦੇ ਨੇ ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਹਨੂੰ ਉੱਪਰਲੇ ਰਾਖਿਓ ਗੁਮ। ਕੁਝ ਲੋਕ ਹਨ ਉਹਨਾਂ ਨੇ ਬਖੋਟਾ ਦਾ ਪਾਇਆ ਵੀ ਅਸੀਂ ਰੱਬ ਦੇ ਸੰਤ ਆ, ਰੱਬ ਦਾ ਨਾਮ ਚ ਪਾਉਂਦੇ ਹਾਂ, ਪਰ ਰੱਬ ਦੇ ਨਾਂ ਦਾ ਉਪਦੇਸ਼ ਦਿੰਦੇ ਆ, ਨਾਲ ਆਪਣੀ ਪੂਜਾ ਵੀ ਕਰਾਉਣ ਵਿੱਚ ਲੋਕਾਂ ਨੂੰ ਪ੍ਰੇਰਦੇ ਨੇ, ਆਪਣੇ ਸਰੀਰ ਵਿੱਚ ਵੀ ਉਲਝਾ ਰਹੇ ਨੇ। ਇਸ ਵਾਸਤੇ ਇਹ ਖਿਆਲ ਰੱਖਣਾ ਚਾਹੀਦਾ, ਜਿਹੜਾ ਸਰੀਰ ਦੀ ਅਹਿਮੀਅਤ ਪ੍ਰਗਟ ਕਰੇ ਵੀ ਸਰੀਰ ਵੱਡੀ ਚੀਜ਼ ਆ, ਸਰੀਰ ਪੂਜੋ, ਮੱਥਾ ਟੇਕਿਆ ਕਰੋ ਸਾਨੂੰ ਆਣ ਕੇ, ਜਾਂ ਚੇਲਿਆਂ ਰਾਹੀਂ ਪ੍ਰੇਰਦਾ, ਸਮਝੋ ਉਹਦੇ ਵਿੱਚ ਕਸਰ ਹੈ, ਪੂਰਾ ਨਹੀਂ ਹੈ, ਅਧੂਰਾ ਹੋਵੇਗਾ। ਰੱਬ ਦੀ ਬੰਦਗੀ ਕਰਦਾ ਵੀ ਹੋਵੇ ਭਾਵੇਂ, ਅਧੂਰਾ ਹੋਵੇਗਾ, ਕੱਚਾ ਹੋਵੇਗਾ, ਪੱਕਾ ਨਹੀਂ ਅਜੇ। ਸੋ ਇਸ ਵਾਸਤੇ ਜਿਹੜਾ ਸਰੀਰ ਦੀ ਕੇ ਹੋਂ ਢੂੰਡੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ। ਅੱਗੇ ਬਚਨ ਲਿਖਿਆ, ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਧੁਰ ਮਾਥਾ, ਇਹ ਵਿਧ ਨਾਨਕ ਹਰ ਨੈਣ ਅਲੋਏ। ਜਗਿਆਸੂ ਕਹਿੰਦਾ ਵੀ ਮੈਂ ਲੱਭਦਾ ਫਿਰਦਾ ਸੀ ਗਲੀ ਗਲੀ ਚ ਵਾਹਿਗੁਰੂ ਦੇ ਦਰਸ਼ਨਾਂ ਨੂੰ। ਗਲੀ ਗਲੀ ਦਾ ਮਤਲਬ, ਬੀਥੀ ਦਾ ਮਤਲਬ ਹੈ ਗਲੀ ਗਲੀ ਦਾ ਮਤਲਬ ਸਾਧਨ। ਅਨੇਕਾਂ ਮਤ ਮਤਾਂਤਰਾਂ ਵੱਲ ਜਾ ਕੇ ਵੇਖਿਆ, ਸਾਧਨ ਕਰ ਕਰ ਵੇਖੇ, ਗੱਲ ਨਾ ਬਣੀ। ਪ੍ਰਾਪਤੀ ਕਿਵੇਂ ਹੋਈ, ਮੈਂ ਸਾਧੂ ਦੇ ਕੰਨੋਂ ਤਰਫੋਂ, ਰੱਬ ਦਾ ਸੰਤ ਮਿਲਿਆ, ਪੁੱਗਾ ਹੋਇਆ, ਉਸ ਸਾਧੂ ਦੇ ਕੰਨੋਂ ਤਰਫੋਂ ਮੈਂ ਬੁੱਧ ਪ੍ਰਾਪਤ ਕੀਤੀ ਵੀ ਗੁਰੂ ਵਾਲਾ ਬਣ, ਗੁਰੂ ਧਾਰਨ ਕਰ ਤੇ ਗੁਰੂ ਪੂਰਾ ਚਾਹੀਦਾ। ਮੈਂ ਸਤਿਗੁਰੂ ਨਾਨਕ ਦੇਵ ਨੂੰ ਗੁਰੂ ਧਾਰਨ ਕੀਤਾ, ਔਰ ਗੁਰੂ ਦੀ ਬਖਸ਼ਿਸ਼ ਨਾਲ ਇਸ ਵਿਧੀ ਨਾਲ ਮੈਂ ਹਰੀ ਪਰਮਾਤਮਾ ਨੂੰ ਨੇਤਰਾਂ ਨਾਲ ਵੇਖ ਲਿਆ। ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਵਚਨ ਆ। ਇਸ ਵਾਸਤੇ ਅੱਜ ਕੱਲ੍ਹ ਤਾਂ ਇਹ ਪ੍ਰਚਾਰ ਹੋ ਰਿਹਾ ਨਾ ਵੀ ਨਹੀਂ ਜੀ ਸਾਧੂ ਸੰਤ ਹੁੰਦਾ ਕੋਈ ਨਹੀਂ, ਇਹ ਗੱਲ ਨਹੀਂ ਹੈ। ਜਿਵੇਂ ਅਧੂਰੇ ਗੁਰੂ ਵੀ ਬਹੁਤ ਨੇ ਤੇ ਪੂਰਾ ਵੀ ਹੈ, ਇਸੇ ਤਰ੍ਹਾਂ ਅਧੂਰੇ ਲੋਕ ਵੀ, ਪਖੰਡੀ ਵੀ, ਮਖੌਟਾ ਪਾਉਣ ਵਾਲੇ ਵੀ, ਬਨਾਰਸ ਦੇ ਠੱਗ ਵੀ ਸਾਧ ਭੇਖਾਂ 'ਚ ਬੜੇ ਮਿਲਣਗੇ, ਪਰ ਕੋਈ ਨਾ ਕੋਈ ਸੰਤ ਵੀ ਸੱਜਣੋ ਜ਼ਰੂਰ ਹੋਵੇਗਾ, ਕੋਈ ਰੱਬ ਦੀ ਬੰਦਗੀ ਵਾਲਾ ਹੋਏਗਾ ਜ਼ਰੂਰ। ਕਿਉਂਕਿ ਚੋਰ ਚੋਰ ਨੂੰ ਪੈਦਾ ਕਰ ਦਿੰਦਾ, ਜਵਾਰੀਆ ਜਵਾਰੀਆ ਕਈ ਪੈਦਾ ਕਰ ਦਿੰਦਾ, ਸ਼ਰਾਬੀ ਕਈਆਂ ਨੂੰ ਸ਼ਰਾਬੀ ਬਣਾ ਦਿੰਦਾ, ਤੇ ਗੁਰੂ ਗ੍ਰੰਥ ਸਾਹਿਬ ਨੇ ਕੋਈ ਸੰਤ ਹੀ ਨਹੀਂ ਅਜੇ ਤੱਕ ਪੈਦਾ ਕੀਤਾ, ਇਹ ਗੱਲ ਨਹੀਂ ਹੋ ਸਕਦੀ। ਜੇ ਜਿਸ ਤਰ੍ਹਾਂ ਦੀ ਸੰਗਤ ਕਰਕੇ ਉਹੋ ਜਿਹੇ ਲੋਕ ਕਈ ਪੈਦਾ ਹੋ ਜਾਂਦੇ ਨੇ, ਤੇ ਸਤਿਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਅਜੇ ਤੱਕ ਕੋਈ ਸੰਤ ਨਹੀਂ ਬਣਿਆ, ਗੁਰੂ ਨਾਲ ਜੁੜ ਕੇ ਬਾਬਾ ਬੁੱਢਾ ਜੀ ਵਰਗੇ ਨਹੀਂ ਪੈਦਾ ਹੋਏ, ਤੇ ਫਿਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਨਹੀਂ ਬਣਾ ਸਕਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਕਿਉਂ ਦਿੱਤੀ? ਨਹੀਂ ਗੁਰੂ ਕੇ ਪਿਆਰਿਓ, ਇਸ ਵਾਸਤੇ ਸੰਤ ਅਤਰ ਸਿੰਘ ਸਾਹਿਬ ਵਰਗੇ ਗੁਰਮੁਖ ਪਿਆਰੇ ਗੁਰਬਾਣੀ ਨਾਲ ਹੀ ਜੁੜ ਕੇ ਸੰਤ ਬਣਨ। ਇਸ ਵਾਸਤੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਸਤਿਗੁਰੂ ਹਰ ਨਾਮ ਦੇ ਦਾਤੇ ਔਰ ਨਾਲ ਬਖਸ਼ਿਸ਼ ਕਰਦੇ ਨੇ। ਇਸ ਵਾਸਤੇ ਜਿਹੜੇ ਸੇਵਾ ਕਰਦੇ ਆ ਵਾਹਿਗੁਰੂ ਦੀ, ਉਹ ਲਾਹ ਖੱਟਦੇ ਹਨ। ਹਜ਼ੂਰ ਕਹਿੰਦੇ ਸਤਿਗੁਰ ਬਾਝੋਂ ਮੁਕਤ ਕਿੰਨੇ ਹੀ, ਉਹ ਆਦ ਜੁਗਾਦੀ ਰਾਮ ਸੁਨੇਹੀ, ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗੁਣ ਕੀਨਾ ਹੈ। ਔਰ ਇਸ ਤਰ੍ਹਾਂ ਕਈ ਵਾਰੀ ਅਸੀਂ ਕਈਆਂ ਦੇ ਪੱਖ ਚ ਬੋਲ ਦਿੰਦੇ ਆ, ਕੀਰਤਨ ਕਰਦੇ, ਪੁਰਾਣੀ ਚੜ੍ਹਾਈ ਕਰਦੇ ਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਪਰ ਹਰ ਇਹ ਗੁਰਮੁਖ ਜਨਮ ਸਵਾਰ ਕੇ ਨਹੀਂ ਜਾਂਦਾ, ਗੁਰਮੁਖ ਅਵਸਥਾ ਬੜੀ ਉੱਚੀ ਹੈ। ਹਾਂ, ਜੇ ਕੋਈ ਹੋਵੇ ਗੁਰਮੁਖ ਫਿਰ ਤਾਂ ਉਹਦੇ ਨਿਮਿਤ ਪੜ੍ਹੋ, ਤੇ ਜੇ ਹੋਵੇ ਮਨਮੁਖ ਤੇ ਫਿਰ ਐਵੇਂ ਗੁਰਮੁਖ ਕਹੀ ਜਾਣਾ ਚੰਗਾ ਨਹੀਂ। ਜਿਵੇਂ ਸੰਤ ਅਤਰ ਸਿੰਘ ਦੇ ਵੇਲੇ ਕਿਸੇ ਦਾ ਵਿਆਹ ਸੀ ਤੇ ਸ਼ਰਾਬੀ ਕਬਾਬੀ ਬਰਾਤੀ ਆਏ ਵਿਗੜੇ ਹੋਏ ਤੇ ਸੰਤਾਂ ਨੂੰ ਕਹਿਣ, ਜੀ ਤੁਸੀਂ ਇੱਥੇ ਖਲੋ ਕੇ ਇਹਨਾਂ ਦਾ ਸਨਮਾਨ ਕਰਨਾ ਆਇਆਂ ਦਾ ਸ਼ਬਦ ਪੜ੍ਹੋ ਭਈ ਹਮ ਘਰ ਸੱਜਣ ਆਏ। ਕਹਿਣ ਲੱਗੇ, ਸੱਜਣੋ ਬਾਣੀ ਦੀ ਬੇਅਦਬੀ ਹੁੰਦੀ ਆ, ਹਮ ਘਰ ਤਾਂ ਭੂਤ ਨੇ ਆਏ, ਸੱਜਣ ਤਾਂ ਹੈ ਨਹੀਂ। ਇਹ ਤਾਂ ਪੜ੍ਹਿਆ ਜਾ ਸਕਦਾ ਵੀ ਹਮ ਘਰ ਭੂਤ ਨੇ ਆਏ, ਹਮ ਘਰ ਸੱਜਣ ਆਏ, ਹੁਣ ਤਾਂ ਸੱਜਣ ਕਹੀਏ। ਐਵੇਂ ਝੂਠ ਬੋਲੀ ਜਾਈਏ, ਤੁਹਾਡੇ ਸਾਹਮਣੇ ਖਲੋ ਗਏ, ਇਹ ਗੱਲ ਨਹੀਂ ਬਣਦੀ। ਇਸ ਕਰਕੇ ਕੋਈ ਵਿਰਲਾ ਹੈ ਜਿਹਦੇ ਬਾਰੇ ਭਾਈ ਗੁਰਦਾਸ ਨੇ ਲਿਖਿਆ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਸੋ ਗੁਰਮੁਖ ਸੱਚ ਅਲਾਓ ਭਲੀ ਹੂੰ ਭੱਲਿਆ। ਆਖਿਰ ਕਹਿੰਦੇ ਗੁਰਮੁਖ ਸੱਦੇ ਜਾਣ ਆਵਣ ਕੱਲਿਆ। ਸੋ ਇਸ ਪ੍ਰਕਾਰ ਜਿਨ੍ਹਾਂ ਨੇ ਦਰਗਾਹ ਵਿੱਚ ਮਾਣ ਪਾਉਣਾ ਹੈ ਉਹ ਗੁਰੂ ਦੀ ਸਿੱਖੀ ਨੂੰ ਕਮਾਉਂਦੇ ਹਨ, ਸਵਾਸ ਸਵਾਸ ਭਜਨ ਕਰਦੇ ਆਪਣਾ ਜੀਵਨ ਗੁਜ਼ਾਰਦੇ ਹਨ, ਫਿਰ ਉਹਨਾਂ ਨੂੰ ਦਰਗਾਹ ਵਿੱਚ ਮਾਣ ਮਿਲਦਾ ਹੈ। ਸਾਨੂੰ ਸਿੱਖਿਆ ਦਿੰਦੇ ਨੇ ਕਿ ਇਸ ਰਸਤੇ ਤੇ ਚੱਲੋ ਜੇ ਦਰਗਾਹ ਦਾ ਮਾਣ ਪ੍ਰਾਪਤ ਕਰਨਾ। ਤਾਂ ਸਤਿਗੁਰੂ ਜੀ ਦੋਵਾਂ ਜਹਾਨਾਂ ਦੇ ਸੁੱਖ ਬਖਸ਼ਦੇ ਨੇ, ਜਿਨ੍ਹਾਂ ਨੇ ਮਿੱਤਰ ਬਣਾਇਆ ਸਤਿਗੁਰੂ ਨੂੰ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਗਤ ਪਦ ਦੀਤ। ਸਾਰੇ ਮਨੋਰਥ ਵੀ ਸਤਿਗੁਰੂ ਪੂਰੇ ਕਰ ਦਿੰਦੇ ਨੇ, ਦੁਨਿਆਵੀ ਖਾਹਿਸ਼ਾਂ, ਤੇ ਆਖਿਰ ਬੰਦਗੀ ਕਰਦਿਆਂ ਕਰਦਿਆਂ ਫਿਰ ਖਾਹਿਸ਼ਾਂ ਮਿਟ ਜਾਂਦੀਆਂ। ਨਿਸ਼ਕਾਮੀ ਹੋਣ ਤੋਂ ਬਾਅਦ ਫਿਰ ਕੋਈ ਜੀਵ ਮੁਗਤ ਹੋ ਜਾਂਦਾ, ਜਦੋਂ ਤੱਕ ਕਾਮਨਾ ਉਦੋਂ ਤੱਕ ਨਹੀਂ। ਜਿੰਨੀ ਛੇਤੀ ਕਾਮਨਾ ਮਰ ਜਾਣਗੀਆਂ ਉਨੀ ਛੇਤੀ ਜੀਵਨ ਮੁਕਤ ਹੋਵੇਗਾ। ਇਹ ਸਤਿਗੁਰੂ ਦਾ ਦਰਸਾਇਆ ਮਾਰਗ ਹੈ। ਹੋਈਆਂ ਗਲਤੀਆਂ ਸਤਿਗੁਰੂ ਦੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।